ओंकार सतनाम कर्ता पुरुष निर्भव निर्वैर अकाल मुहूर्त अजूनी सैभं गुरु प्रसाद बेसुमार अथा अगम अतोल ज्यों बुलाओ त्यों नानक दास बोले। गुरु रूप सत्संग जीओ मुखवाक भी विचार आरंभ करिए फेस्तर फतेह कबूल करने वाहिगुरु जी का खालसा वाहिगुरु जी की फतेह। धन गुरु अमरदास जी महाराज का यह महावाक चार पदियां दे चर है। वैसे पदा चरण नो कहें पैरां नो कहें चार पैरां दे आसरे ते चार पदियां दे चार तरह के दलीलां ते प्रमाणा दे जिसनों सिद्ध किया है उन्हें चौपदा कहें। किधरे किधरे पंच पदे भी ने अष्टपदियां भी ने किधरे दो पदे भी ने ते पदे भी ने यह चौपदा है। इसके उपर मंगला चरण भी है एक ओंकार सतगुरु प्रसाद। मैं अखरी अर्थ पहले आप जी के सामने कर दें कारण चार पदे ने और कम से कम अर्थ दे दस भी मिनट के चाहिए ने। उपर मंगला चरण है आरंभ होंगे एक तो वो एक की है उसका स्वरूप की है उसका सुभाव की है उसकी होंद की है वो एक ओंकार है एक ध्वनि है एक शब्द है। उत्पत परले शब्दे हो गए जिस तो सारा पसारा होया। शब्द तो सिर्फ पसारा ही नहीं होया शब्द तो परले भी होंदी है। उत्पत परले शब्दे हो गए शब्दे ही फिर उपत हो गए वो केड़ा शब्द है जिसके राही सारा पसारा होंदा है और वो केड़ा शब्द है जिदे राही सारी परले हो जाती है। ओंकार कीता पसाओ एको कवाओ इस सारा पसारा होया है एक कवाओ तो एक शब्द तो केड़े एक शब्द तो ओंकार ये धुनाकार ध्वनि है जिस तो उत्पत्ति हुई है परले हुई है पालना दा जगत भी उसे तो चल गया। वो फिर सत है कल्पना मात्र नहीं है सत है सपना मात्र नहीं है सत है सिर्फ विचार मात्र नहीं है सत है। सत तो मुराद होने वाला है फिर वो जो सत है जिस तो उत्पत्ति परले ते नाश हो रहा है पालना हो रही है ज्ञान भी सारा उसे तो आ रहा है वो गुरु है। किसी भी ज्ञान का कर्ता मनुख नहीं है। अवतारा ने तो आप कह दिता है ज्ञान परमात्मा तो आ रहा है जिमें बार का प्रकाश सारे का सारा सूरज तो आ रहा है तो सूरज का प्रकाश महासूरज तो आ रहा है परमात्मा तो सारा ज्ञान परमात्मा तो आ रहा है। इस वास्ते आदि गुरु भी परमात्मा ही है। आद अंत एक है अवतारा सोई गुरु समझो हमारा। परमात्मा की मनुख नो समझ नहीं तो साडे देश विच कम से कम 33 करोड़ परमात्मा तो बन गए होर भी धर्मां ने कई कई परमात्मा बनाए हुए फिर गुरु की समझ नहीं तो गली गली दे गुरु मौजूद ने थां थां ते गुरु मौजूद ने प्रभु इको ही है, गुरु इको ही है। उस एक दे ए दो नाम ने गुरु परमात्मा, नानक सोदे सिमरत वेद, पार ब्रह्म गुरु नाहीं भेद। पार ब्रह्म ते गुरु दे च कोई भेद नहीं। पार ब्रह्म नूं समझ लिया सिद्धा ते गुरु दी समझ आ गई, गुरु नूं सिद्धा समझ लिया ते प्रभु दी समझ आ गई। जो प्रकाश दे रूप दे च परमात्मा है, वही शब्द दे रूप दे च गुरु है, और जो शब्द दे रूप दे च गुरु है वही प्रकाश दे रूप दे च परमात्मा है। शब्द करके प्रकाश होंदा है, प्रकाश तो शब्द होया। फिर ये दो नाम दे रहे हैं तो इस दिया दो धारावां दो रूप भी विद्वाना ने मान ले। प्रकाश दे रूप दे च परमात्मा घर है, शब्द दे रूप दे च परमात्मा दर है, दरवाजा है। जैसे दर घर नू ही लगे आउंदा है, ते दर घर तो अलग नहीं होंदा, ते दर ही एक साधन है घर दे च जान दा। इस वास्ते महाराज कहिंदे दर घर की सोजी ना है, ना बंदे नू दर दा पता है, ना बंदे नू घर दा पता है। सतगुरु ऐसा खुलासा कर देने। और दर घर दा पूरा निर्णय भी बयान कर देने। सो दर कहा सो घर कहा, जित बै सर्व संभाले। जिस तो सारा पसारा होया है, पालना हो रही है, संभाल हो रही है, वो दर कैसा है, वो घर कैसा है। सोने चांदी का बने होया नहीं है। उस घर का ते दर का कोई आकार नहीं है। जो प्रकाश के रूप दे च घर है, वो ही शब्द के रूप दे च दर है। जो शब्द के रूप दे च दर है, वही प्रकाश के रूप दे च घर है। प्रकाश नूं लोकां ने परमात्मा आख दिता, शब्द नूं लोकां ने गुरु कह दिता। क्योंकि जिस दर दे राही घर दे च प्रवेश है, दर साधन है घर दे च प्रवेश दा, तो दर दे रूप दे च ओ गुरु है। गुरु द्वारा, गुरु द्वार, गुरु दर है। प्रकाश देश प्रभु घर है। वो जो एक है, वो ओंकार है, एक धुन है, एक शब्द है। जिस तो उत्पत्ति पालना ते नाश हो रहा, कल्पना मात्र नहीं है, सत है। सिर्फ सत नहीं है, गुरु है। सारा ज्ञान भी उसे तो आ रहा है। फिर प्रसाद है, करुणाकर है, दयालु है, बख्शिंद है, बख्शिश ही करता है। हर वक्त देंदा ते हर वक्त है, खोंदा कुछ भी नहीं है। देना उसका सुभाव है, लेना ते खोना उसका सुभाव नहीं है। और लेंदे लेंदे दुनिया थक जरूर जाती है, वो अजे तक भी देंदियां देंदियां थकया नहीं है। देंदा दे लेंदे थक पाए। देना उसका सुभाव है, मजबूरी नाल नहीं देंदा, उसका सुभाव है। देना उसकी फितरत है, देना उसका सुभाव है। इस वास्ते प्रसाद है, दयालु है, कृपालु है, करुणाकर है। चार पदे ने आखिरी अर्थ पहले सरवण कर लो। समय ने इजाजत दिती तो फिर मैं खुलासा करांगा। हाँ जी,
एको अंकार सतगुर प्रसाद राग सूही महला तीजा कार तीजा भगत जना की हर जियो रख जुग जुग रखदा आया राम।
सिर्फ पहले भगत दे में अर्थ कर दिया। भाव अंकित, जिथे भावना अंकित हो गई है, टिक गई है, उन्हों कहिंदे ने भगत। जिथे ज्ञान अंकित हो जाता है, ज्ञान टिक जाता है, ज्ञानी जिथे क्रोध अंकित हो जाता है तो टिक जाता है क्रोध ही, जिथे लोभ अंकित हो जाता है तो टिक जाता है लोभ ही, जिथे हंकार अंकित हो जाता है टिक जाता है हंकार ही, जिथे भावना अंकित हो जाती है टिक जाती है उन्हें कहते हैं भगत। हो सकता है रोज मंदिर मस्जिद गुरुद्वारे आने वाला भी भगत ना हो, भावना ही नहीं अंकित हो सकता है रोज पाठ पूजा करने वाला भी भगत ना हो, इतनी सौखी गल नहीं है। भगत भगत सारिया तो वड्डा है, पंडित सूर छतरपत राजा भगत बराबर और ना को, चोटी दा दार्शनिक विद्वान, चोटी दा धनाढ़ ते चोटी दा सूरबीर भगत दे पैरां दी खाक भी नहीं है, कुछ भी नहीं है। चोटी दा ज्ञानी, चोटी दा धनवान ते चोटी दा सूरबीर भगत दे पैरां दी खाक भी नहीं है, कुछ भी नहीं है। पंडित सूर छतरपत राजा भगत बराबर और ना कोई, क्यों? एक नुक्ता बयान करके फिर मैं आखरी अर्थ थोड़े सामने रखा। असी जो भोजन खाते हैं उसका जेड़ा भाग साढ़े शरीर में रह जाता है वो खून बन जाता है, मांस बन जाता है, बाकी खारिज हो जाता है। जिहड़ा भोजन का सूक्ष्म भाग साढ़े शरीर में रह जाता है वही मांस बनता है, वही चर्बी बनता है, वही खून बनता है। जो असी वेखते हैं, जो असी पढ़ते हैं, जो सुनते हैं उसका जिहड़ा जिहड़ा भाग सारा नहीं रहता, सारा सुनिया होया मन विच नहीं आता, सारा वेख्या होया मन विच नहीं आता, सारा खादा होया भोजन शरीर विच नहीं रहता और रहना भी नहीं चाहिए। बड़े ध्यान नाल सुनना, भोजन जो असी खाते हैं उसका जिहड़ा सूक्ष्म भाग है, तत् भाग निचोड़ जो शरीर विच रह जाता है वो मांस बनता है, वो फिर खून बनता है, खून दौड़ता है सारे शरीर में, खून ही जिंदगी है, मांस जिंदगी नहीं है। खून पानी हो जाता है या खून सारा निकल जाए बंदा मर जाता है, मांस की डेरी ते पई होंदी है, मांस की लोत ते पई होंदी है, खून नहीं रहा, जीवन खून है ते खून सारे शरीर में दौड़ता है। मेरे पढ़न विच ऐसा आया 300 साल पहले लोगों नूं ये नहीं पता सी, वैद हकीमां नूं ये नहीं पता सी कि खून घुमदा है, वो समझदे सन खून रहिंदा है शरीर विच रहिंदा है। सिर्फ 300 साल होए ने वैदां नूं हकीमां नूं पता चलदा है खून दौड़दा, खून गर्दिश करदा है सारे शरीर विच नसां दे राहीं गर्दिश करदा है, और गर्दिश कर करके शरीर के जिस हिस्से नूं लोड़ है पहुँचांदा है, अखां नूं पहुँचांदा है, दिमाग नूं पहुँचांदा है, दिल नूं पहुँचांदा है, पैरां नूं, हत्थां नूं, नस दे जिथे जिथे खून की गर्दिश रुक जाती है शरीर का वह हिस्सा सुन्न हो जाता है, नहीं कम करता। खून की गर्दिश जिंदगी है, जीवन है। जो असी पढ़ते हैं, जो असी सुनते हैं, जो असी वेखते हैं, वेख वेख के सुन सुन के पढ़ पढ़ के जिहड़ा भाग साडे मन विच रह जाता है सूक्ष्म सारा नहीं रहता, वो साडे मन का हिस्सा बन जाता है। साडा तन की है, अज तक का खादा होया भोजन ਮਾਂ ਬਾਪ ਦਾ ਖਾਧਾ ਹੋਇਆ ਭੋਜਨ ਬਿੰਦ ਤੇ ਹੋਣ ਬਣਿਆ, ਉਹ ਵੀ ਭੋਜਨ ਸੀ। ਫਿਰ ਸਾਡਾ ਖਾਧਾ ਹੋਇਆ ਭੋਜਨ, ਇਹ ਭੋਜਨ ਹੀ ਤਨ ਹੈ, ਖੁਰਾਕ ਹੀ ਤਨ ਹੈ ਜੋ ਅੱਜ ਤੱਕ ਖਾਧਾ ਹੈ। ਮਾਂ ਬਾਪ ਨੇ ਜੋ ਖਾਧਾ, ਮਾਂ ਕੀ ਰਕਤ ਪਿਤਾ ਬਿਨ ਧਾਰਾ, ਪਾਣੀ ਮੈਲਾ ਮਾਟੀ ਗੋਰੀ, ਉਹ ਖੂਨ, ਉਹ ਸਭ ਭੋਜਨ ਸੀ, ਉਹ ਸਭ ਖੁਰਾਕ ਸੀ। ਮਾਂ ਬਾਪ ਨੇ ਜੋ ਖਾਧਾ, ਉਹ ਖੂਨ ਤੇ ਬਿੰਦ ਬਣਿਆ। ਔਰ ਅਸੀਂ ਜੋ ਖਾਧਾ, ਤੋ ਸਭ ਇਹ ਖੁਰਾਕ ਦਾ ਵਿਸਤਾਰ ਹੈ, ਸਰੀਰ ਭੋਜਨ ਦਾ ਵਿਸਤਾਰ ਹੈ, ਸਰੀਰ ਭੋਜਨ ਹੈ। ਇਹ ਹੱਥ ਪੈਰ ਜੋ ਅਸੀਂ ਖਾਂਦੇ ਹਾਂ, ਕੁਛ ਉਸ ਦੀਆਂ ਹੱਡੀਆਂ ਬਣਦੀਆਂ ਨੇ, ਕੁਛ ਮਾਸ ਬਣਦਾ, ਕੁਛ ਖੂਨ ਬਣਦਾ, ਸਭ ਭੋਜਨ ਹੀ ਭੋਜਨ ਹੈ। ਭੋਜਨ ਨਾ ਮਿਲੇ ਔਰ ਢੰਗ ਦਾ ਨਾ ਮਿਲੇ, ਸਰੀਰ ਦਾ ਵਿਕਾਸ ਰੁਕ ਜਾਂਦਾ ਹੈ, ਬੱਚਿਆਂ ਦਾ ਵਿਕਾਸ ਰੁਕ ਜਾਂਦਾ ਅਗਰ ਉਹਨੂੰ ਢੰਗ ਦੀ ਖੁਰਾਕ ਨਾ ਮਿਲੇ, ਅਤੇ ਬਿਲਕੁਲ ਨਾ ਮਿਲੇ ਤਾਂ ਮਰ ਜਾਂਦਾ ਸਰੀਰ। ਭੁੱਖ ਦੀ ਆਖਰ ਸੀਮਾ ਹੈ, ਜਿਹੜੇ ਬੰਦੇ ਭੁੱਖੇ ਰਹਿੰਦੇ ਨੇ ਕੁਛ ਦਿਨਾਂ ਬਾਅਦ ਫਿਰ ਮਰ ਜਾਂਦੇ ਨੇ, ਭੁੱਖ ਤੋਂ ਹੀ ਮਰ ਜਾਂਦੇ ਨੇ। ਸੋਮਾਲੀਆ ਦੇ ਵਿੱਚ ਅੱਜ ਤੋਂ 2-3 ਸਾਲ ਪਹਿਲੇ, 1-2 ਨਹੀਂ, ਹਜ਼ਾਰਾਂ ਦੀ ਤਾਦਾਦ ਵਿੱਚ ਮਨੁੱਖ ਭੁੱਖੇ ਹੀ ਮਰ ਗਏ, ਭੁੱਖ ਤੋਂ ਹੀ ਮਰ ਗਏ, ਨਹੀਂ ਭੋਜਨ ਨਸੀਬ ਹੋਇਆ। ਖਾਨਾ ਜੰਗੀ ਕਬੀਲਿਆਂ ਦੀ ਜੰਗ ਸੀ। ਤੋ ਆਪ ਦੀ ਗਿਆਤ ਲਈ ਅਰਜ਼ ਕਰਾਂ, ਜੋ ਅਸੀਂ ਭੋਜਨ ਖਾਂਦੇ ਹਾਂ ਉਸਦਾ ਜਿਹੜਾ ਸੂਖਮ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ ਹੈ, ਉਹੀ ਮਾਸ ਬਣਦਾ, ਉਹੀ ਖੂਨ ਬਣਦਾ, ਉਹੀ ਸਾਡੀ ਹੱਡੀਆਂ ਦੀ ਤਵਾਨਾਈ ਬਣਦਾ, ਉਹੀ ਸਰੀਰਕ ਬਲ ਬਣਦਾ। ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਵੇਖਦੇ ਹਾਂ, ਜਿਹੜਾ ਮਨ ਵਿੱਚ ਰਹਿ ਜਾਂਦਾ, ਅਤੇ ਮਨ ਵਿੱਚ ਕਿਹੜਾ ਰਹਿ ਜਾਂਦਾ, ਜਿਹਨੂੰ ਮਨ ਮੰਨਦਾ, ਬਾਕੀ ਨਹੀਂ ਰਹਿੰਦਾ। ਸਰੀਰ ਵਿੱਚ ਕਿਹੜਾ ਭੋਜਨ ਰਹਿ ਜਾਂਦਾ, ਜਿਹਨੂੰ ਸਰੀਰ ਢੰਗ ਨਾਲ ਪਚਾ ਲੈਂਦਾ ਅਤੇ ਰਸ ਬਣਾ ਲੈਂਦਾ, ਨਹੀਂ ਤਾਂ ਨਹੀਂ ਰਹਿੰਦਾ, ਕਿਸੇ ਨੂੰ ਉਲਟੀ ਹੋ ਜਾਏਗੀ, ਬਦਹਜ਼ਮੀ ਹੋ ਜਾਏਗੀ, ਨਹੀਂ ਰਿਹਾ ਸਰੀਰ ਦੇ ਵਿੱਚ। ਜੋ ਪੜ੍ਹਿਆ ਹੈ, ਸੁਣਿਆ ਹੈ, ਵੇਖਿਆ ਹੈ, ਜਿਸ ਨੂੰ ਮਨ ਨੇ ਮੰਨ ਲਿਆ, ਭਰੋਸਾ ਬੱਝ ਗਿਆ, ਉਹ ਮਨ ਦਾ ਹਿੱਸਾ ਹੋ ਜਾਂਦਾ। ਸੁਣੀਏ, ਮੰਨੀਏ, ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਪਹਿਲੇ ਸੁਣ ਫਿਰ ਮੰਨ। ਇੱਥੇ ਤੱਕ ਤਾਂ ਮਨੁੱਖ ਦੇ ਵੱਸ ਦੀ ਗੱਲ ਹੈ, ਸੁਣਨਾ ਮੰਨਣਾ। ਸਾਧਨਾ ਹੈ ਸੁਣਨ ਦੀ ਅਤੇ ਮੰਨਣ ਦੀ, ਅਗਲੀ ਨਹੀਂ ਸਾਧਨਾ। ਭਾਵਨਾ ਤੇ ਪ੍ਰਭੂ ਬਣਾਏਗਾ। ਰੋਟੀ ਬਣਾਉਣਾ ਮੇਰਾ ਉੱਦਮ ਹੈ, ਰੋਟੀ ਕਮਾਉਣਾ ਮੇਰਾ ਉੱਦਮ ਹੈ, ਰੋਟੀ ਖਾਣਾ ਮੇਰਾ ਉੱਦਮ ਹੈ, ਪਰ ਹੁਣ ਇਸਦਾ ਖੂਨ ਬਣਨਾ ਇਹ ਮੇਰੇ ਹੱਥ 'ਚ ਨਹੀਂ ਹੈ, ਇਹ ਮੇਰੇ ਹੱਥ 'ਚ ਨਹੀਂ ਹੈ, ਇਹ ਪਰਮਾਤਮਾ ਦੇ ਹੱਥ 'ਚ। ਮੇਰੀ ਸਾਧਨਾ, ਮੇਰੀ ਮਿਹਨਤ ਸੁਣਨ ਤੱਕ ਹੈ, ਅਤੇ ਸੁਣੇ ਹੋਏ ਨੂੰ ਜੈਸੇ ਅਸੀਂ ਥਾਲ ਵਿੱਚ ਦੇਖ ਲੈਂਦੇ ਹਾਂ, ਇੱਕ ਰੋਗੀ ਦੇਖ ਲੈਂਦਾ ਹੈ ਜਾਂ ਇੱਕ ਸੰਜਮੀ ਦੇਖ ਲੈਂਦਾ, ਇਹ ਮੇਰੇ ਖਾਣ ਯੋਗ ਨਹੀਂ ਹੈ, ਮੇਰਾ ਸਰੀਰ ਬਵਾਈ ਹੈ, ਬਾਦੀ ਹੈ, ਇਹ ਬਾਦੀ ਚੀਜ਼ਾਂ ਮੈਂ ਨਹੀਂ ਖਾਂਦਾ, ਮੇਰਾ ਸਰੀਰ ਪਿੱਤ ਪ੍ਰਧਾਨ ਹੈ, ਇਹ ਗਰਮ ਚੀਜ਼ਾਂ ਮੈਂ ਨਹੀਂ ਖਾਂਦਾ, ਮੇਰਾ ਚੀਜ਼ ਕਫ ਪ੍ਰਧਾਨ ਹੈ, ਇਹ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਮੈਂ ਨਹੀਂ ਖਾਂਦਾ, ਮੈਂ ਨਹੀਂ ਖਾਂਦਾ। ਇੱਕ ਸਿਆਣਾ ਮਨੁੱਖ ਜੈਸੇ ਭੋਜਨ ਦੀ ਪ੍ਰਤੀ ਸੰਜਮ ਰੱਖ ਲੈਂਦਾ ਹੈ, ਬੁੱਧੀ ਦੀ ਜੋ ਵਰਤੋਂ ਕਰਦਾ ਹੈ, ਕਿਸ ਨੂੰ ਮੈਂ ਮੰਨਣਾ ਅਤੇ ਕਿਸ ਨੂੰ ਮੈਂ ਨਹੀਂ ਮੰਨਣਾ, ਸਾਰਾ ਦਿਨ ਅਸੀਂ ਦੇਖਦੇ ਹਾਂ, ਸਾਰਾ ਦਿਨ ਇੱਕ ਦੂਜੇ ਨੂੰ ਸੁਣਦੇ ਹਾਂ, ਪੜ੍ਹਦੇ ਵੀ ਹਾਂ, ਕੋਈ ਅਖਬਾਰ ਪੜ੍ਹਦਾ, ਕੋਈ ਕਿਤਾਬ ਪੜ੍ਹਦਾ, ਸਕੂਲ ਕਾਲਜ ਚੱਲ ਰਹੇ ਨੇ, ਬੱਚੇ ਪੜ੍ਹਦੇ ਨੇ, ਮਨੁੱਖ ਪੜ੍ਹਦਾ ਘਰ ਦੇ ਵਿੱਚ ਲਾਇਬ੍ਰੇਰੀਆਂ, बुद्ध सोच के भी ये ठीक है, ये मेरे अनुकूल है। जैसे हकीम वैदा तो प्रेरिया होया मनुख, तो शरीर की क्रियावां नूं जानन वाला मनुख कहिंदा नहीं ये वाई चीज मैं नहीं खानी क्योंकि मेरा शरीर वादी है। ये तासीर जो ठंडी रख रही है चीज मैं नहीं खानी क्योंकि मेरा शरीर कफ प्रधान है। मैं चीज नहीं खानी क्योंकि गर्म तासीर रखती मेरा शरीर पित्त प्रधान है। जिहड़ा सियाणा मनुख अपने शरीर के तल ते इस तरह संजम रखता है, इस तो अति सियाणा मनुख अपने मन के तल ते संजम रखता है। मैं जो पढ़िया इनू मैं मनना है कि नहीं मनना, मैं जो सुनया जगत की पेड़ा चाल है जगत अकल नू नहीं वरतदा। इस वास्ते पंजाब दे च पूरन सिख लभना होवे टावे टावे गुरु लभने उन हर पिंड च लभ लो, हर पिंड दे च बैठ। कुछ राजनीतिक लोगों के बनाए हुए ने गुरु, तो कुछ मनुखा की अज्ञानता ने बनाए, ना समझी ने बनाए, बहुते ना समझी करके बनाए। अज असी उन्होंने बाबा जी कह दें, संत जी कह दें, कल गुरु बनद उन्होंने देर नहीं लगते। अज बड़े बड़े गुरु बन के जो ढंडोरा पिट रहे हैं, कल तक तो असी इन्हों बाबा जी कहा, संत जी करके कहा, अज गुरु ने। संत भी आखो पर सोच के आखो, अकल नूं ते वरतो। खेड़ते सारी सोच समझ दी है। मैं जो पढ़े है, मैं जो सुने है, मैं जो वेखे है, कि जिसनों मेरी सोचनी तस्लीम कर दी है, अकल तकसीम तस्लीम कर दी, वो मेरे मन का भाग बन जाती है, वो मेरे मन का हिस्सा बन जाती है। सतगुरु की बाणी मैं सुनी है, मेरी अकल इसनों तस्लीम नहीं कर दी, वो मेरे मन का भाग नहीं बन, नहीं बन। गुरु नानक ने विचार की प्रधानता दसी है, अमृत वेला सच नाव वड़ियाई विचार। तू अमृत वेले भी उसके गुणा की विचार कर, खुद विचार कर या विचार सुन। पुठे काम चल पे साढ़े, असी तो दरबार भी गुरु का नाम बना दिता, कीर्तन दरबार बना दे, कीर्तन दरबार है। फिर गुरु की है दरबार ते गुरु दा हुंदा है, गुरु दरबार विच कीर्तन, गुरु दरबार विच कथा, पर कीर्तन ही दरबार बन गया। कीर्ति किसकी कीर्ति? जिसकी कीर्ति है दरबार उसका, दरबार ते गुरु दा हुंदा है। ये कोई मेरे ख्याल 20 साल होए ने इस शब्द प्रचलित होया, इस तो पहले नहीं। कि रोज रोज अज्ञानता ही वध रही है, ज्ञान नहीं वध रहा, क्योंकि रोज रोज डिंबी गुरु ही पैदा हो रहे हैं। पंजाब दे पूर्ण ब्रह्म ज्ञानी गुरसिख नहीं पैदा हो रहे। इस वास्ते मेरे देखे रोज रोज अज्ञान वध रहे है, अज्ञान वध रहे। खैर हुण इसे विषय नूं मैं बहुता ना दोहरावां, जो मैं पढ़िया जो मैं सुनिया जो मैं वेखे, जिसनों मेरी अकल सोचनी तस्लीम कर दी है, वह मेरे मन का भाग बन जाती, मेरे मन का हिस्सा बन जाती। इतने तक मनुख ने मेहनत करनी है, सुनन तक, समझन ते मनन तक। ये सुनिया होया मनिया होया भाव बन जाए, भावना बन जाए, ये मनुख दे वस की गल नहीं। सारे ही स्रोते ने सुन दे पे हो तुसी गुस्ताखी माफ, इन्हां दे बथेरे मनदे भी होणगे, भरोसा भी होवेगा। ते होर सुन लो, किसे दी गल सुन के जे भरोसा है ते किसे दी गल सुन के भरोसा टुट भी सकदा है, भरोसे दी कोई बहुत वड्डी गल नहीं है। लेकिन भावना श्रद्धा नहीं टुटदी, कतई नहीं टुटदी, किसी कीमत पर भी नहीं टूटती, कोई तोड़ ही नहीं सकता। ਹਜ਼ਾਰਾਂ ਦੁਸ਼ਟ ਮਿਲ ਜਾਣ, ਭਗਤ ਦੀ ਸ਼ਰਧਾ ਨੂੰ ਨਹੀਂ ਤੋੜ ਸਕਦੇ, ਭਗਤ ਦੀ ਭਾਵਨਾ ਨੂੰ ਖੰਡਿਤ ਨਹੀਂ ਕਰ ਸਕਦੇ। ਔਰ ਵਾਕਈ ਭਗਤਾਂ ਨੂੰ ਤੇ ਦੁਸ਼ਟ ਮਿਲੇ ਨੇ ਬੜੇ ਬੜੇ, ਐਸਾ ਤੇ ਕੋਈ ਪੂਰਨ ਭਗਤ ਨਹੀਂ ਜਿਹਨੂੰ ਬਹੁਤੇ ਦੁਸ਼ਟ ਨਾ ਟਕਰਿਆ ਟਕਰਿਆ ਟਕਰਿਆ। ਪਹਿਲੇ ਤੇ ਰਾਜਨੀਤੀ ਉਹਨਾਂ ਨਾਲ ਸਹਿਮਤ ਨੇ, ਜਿਹਨਾਂ ਜਿਹਨਾਂ ਨਾਲ ਰਾਜਨੀਤੀ ਸਹਿਮਤ ਹੋ ਜਾਂਦੀ ਹੈ ਤੇ ਜਿਹਨਾਂ ਸੰਤਾਂ ਦੀ ਪਰਿਕਰਮਾ ਪੇ ਕਰਦੇ ਨੇ, ਕਿਸੇ ਹੱਦ ਤੱਕ ਮੈਂ ਐਸਾ ਸੋਚਦਾ ਸੰਤ ਸੰਤ ਵੀ ਨਹੀਂ ਨੇ। ਪੂਰਨ ਸੰਤ ਦੇ ਤੇ ਹਮੇਸ਼ਾ ਹੀ ਰਾਜਨੀਤੀ ਮੁਖਾਲਫ ਰਹੀ ਹੈ। ਸਾਰਾ ਬਨਾਰਸ ਤੇ ਵਕਤ ਦੀ ਹਕੂਮਤ ਸਿਕੰਦਰ ਲੋਧੀ ਕਹਿ ਰਿਹਾ ਕਬੀਰ ਪਾਗਲ ਹੈ, ਪਾਗਲ ਹੈ। ਔਰ ਸਿਰਫ ਪਾਗਲ ਨਹੀਂ, ਬਾਗੀ ਵੀ ਹੈ। ਹਾਥੀ ਦੇ ਅੱਗੋਂ ਸੁੱਟਿਆ, ਮੁਸ਼ਕਾਂ ਬੰਨ ਕੇ ਗੰਗਾ ਦੇ ਸੁੱਟਿਆ, ਬੜੇ ਬੜੇ ਇਲਜ਼ਾਮ ਲਾਏ ਨੇ ਤਾਂ ਕਿ ਇਹਦੀ ਪ੍ਰਤਿਸ਼ਠਾ ਵਿੱਚ ਫਰਕ ਪੈ ਜਾਏ। ਚੋਰੀ ਦਾ ਇਲਜ਼ਾਮ ਲੱਗਿਆ, ਯਾਰੀ ਦਾ ਇਲਜ਼ਾਮ ਲੱਗਿਆ, ਹੱਦ ਹੋ ਗਈ। ਕਿ ਕਬੀਰ ਚੋਰ ਹੈ ਤਾਂ ਫਿਰ ਦੁਨੀਆਂ 'ਚ ਕੋਈ ਸਾਧ ਨਹੀਂ, ਅਤੇ ਜੇ ਕਬੀਰ ਦੁਰਾਚਾਰੀ ਹੈ ਤਾਂ ਫਿਰ ਦੁਨੀਆਂ ਵਿੱਚ ਕੋਈ ਸਦਾਚਾਰੀ ਨਹੀਂ। ਪਰ ਸਾਰੇ ਬਨਾਰਸ ਨੇ ਇਹ ਇਲਜ਼ਾਮ ਕਬੀਰ 'ਤੇ ਲਾਇਆ, ਸਾਰੇ ਬਨਾਰਸ ਨੇ ਚੋਰੀ ਦਾ ਇਲਜ਼ਾਮ ਕਬੀਰ 'ਤੇ ਲਾਇਆ। ਕਬੀਰ ਨਾਲ ਸਹਿਮਤ ਹੋਣਾ ਬੜਾ ਔਖਾ ਹੈ। ਇਸ ਤਰ੍ਹਾਂ ਦੇ ਪੁਰਸ਼, ਇਸ ਤਰ੍ਹਾਂ ਦੇ ਸੰਤ ਜਵਾਲਾਮੁਖੀ ਆਉਂਦੇ ਨੇ, ਸ਼ੋਲੇ ਆਉਂਦੇ ਨੇ। ਇਹਨਾਂ ਦੇ ਕੋਲ ਬੈਠਾਂਗੇ ਸਾਡੇ ਕਈਆਂ ਜਨਮਾਂ ਦੇ ਪਤਤ ਸੰਸਕਾਰ ਤੇ ਬਸਮ ਹੋ ਜਾਣਗੇ। ਉਹ ਤੇ ਅੱਗ ਦੀ ਤਰ੍ਹਾਂ ਨੇ, ਰਾਖ ਦੀ ਤਰ੍ਹਾਂ ਨਹੀਂ ਨੇ। ਲੋਕਾਂ ਦੀ ਭੀੜ ਰਾਖ ਦੀ ਢੇਰ ਦੇ ਕੋਲ ਹੈ, ਆਪਣਾ ਆਪ ਬਚਿਆ ਰਹਿੰਦੇ। ਸ਼ਰਾਬ ਵੀ ਪੀਤੀ ਜਾਓ, ਦੁਨੀਆਂ ਭਰ ਦੇ ਕੁਕਰਮ ਵੀ ਕਰਦੇ ਜਾਓ, ਸੰਤਾਂ ਦੇ ਗੋਚਾਂ ਦੇ ਦਮੜੇ ਰੱਖ ਲਓ ਤੇ ਉਹਨਾਂ ਕੋਲ ਅਸੀਸ ਵੀ ਲੈਂਦੇ ਜਾਓ। ਇਹ ਤਾਂ ਰਾਖ ਦੀਆਂ ਢੇਰੀਆਂ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਈਸਾ ਨੇ ਕਿਧਰੇ ਕਹਿ ਦਿੱਤਾ ਉਸ ਵਕਤ ਯਰੂਸ਼ਲਮ ਦੇ ਵਿੱਚ, ਔਰ ਬਾਈਬਲ ਦੇ ਬੋਲ ਨੇ ਉਹਨੇ ਐਲਾਨੀਆਂ ਕਹਿ ਦਿੱਤਾ, ਕੋਈ ਅਗਰ ਮੈਨੂੰ ਆਖੇ ਕਿ ਇੱਕ ਉੱਠ ਸੂਈ ਦੇ ਨੱਕੇ ਵਿੱਚੋਂ ਲੰਘ ਕੇ ਚਲਾ ਗਿਆ, ਕਹਿੰਦਾ ਮੈਂ ਮੰਨ ਜਾਵਾਂ, ਮੈਂ ਸ਼ੱਕ ਨਹੀਂ ਕਰਾਂਗਾ। ਅਗਰ ਕੋਈ ਮੈਨੂੰ ਆਖੇ ਇੱਕ ਉੱਠ ਸੂਈ ਦੇ ਨਖੇ ਵਿੱਚੋਂ ਲੰਘ ਗਿਆ, ਕਹਿੰਦਾ ਮੈਂ ਮੰਨ ਲਵਾਂਗਾ। ਅਗਰ ਕੋਈ ਮੈਨੂੰ ਇਹ ਆਖੇ ਕਿ ਚੋਟੀ ਦਾ ਧਨਵਾਨ ਤੇ ਰਾਜਨੈਤਿਕ ਪਰਮਾਤਮਾ ਤੱਕ ਪਹੁੰਚ ਗਿਆ, ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ, ਮੈਂ ਨਹੀਂ ਤਸਲੀਮ ਕਰਦਾ। ਕਿਉਂ? ਛੋਟੀ ਦਾ ਧਨਵਾਨ ਬਾਹਰ ਮੁਖੀ, ਉਹਦੇ ਕੋਲ 24 ਘੰਟੇ ਦਾ ਸਮਾਂ ਸਿਰਫ ਬਾਹਰ ਮੁਖੀ, ਬਾਹਰ ਦੀ ਦੌਲਤ ਇਕੱਠੀ ਕਰਨ ਵਾਸਤੇ, ਉਹਦਾ ਸਾਰਾ ਧਿਆਨ ਹੀ ਬਾਹਰ ਮੁਖੀ। ਉਹਨੇ ਤੇ ਅੰਦਰ ਕਦੀ ਝਾਤ ਮਾਰੀ ਨਹੀਂ। ਰਾਜਨੀਤਿਕ ਦਾ ਤੇ ਸਾਰਾ ਧਿਆਨ ਹੀ ਬਾਹਰ ਮੁਖੀ ਹੈ, ਉਹਨੇ ਤੇ ਕਦੀ ਅੰਦਰ ਦੀ ਝਾਤ ਮਾਰੀ ਨਹੀਂ। ਹੁਣ ਇਸ ਤਰ੍ਹਾਂ ਆਖ ਕੇ ਯਰੂਸ਼ਲਮ ਦੇ ਸਾਰੇ ਧਨਾਢ ਬੰਦੇ ਈਸਾ ਨੇ ਮੁਖਾਲਫ ਕਰ ਲਏ, ਸਾਰੇ ਰਾਜਨੈਤਿਕ ਮੁਖਾਲਫ ਕਰ ਲਏ। ਤੇ ਸੂਲੀ ਤੇ ਨਹੀਂ ਚਾੜਨਗੇ ਤੇ ਹੋਰ ਕੀ ਕਰਨਗੇ? ਚਾੜ ਦਿੱਤਾ ਸੂਲੀ ਤੇ, ਉਹਨਾਂ ਪੂਜਾ ਨਹੀਂ ਕੀਤੀ, ਮੱਥੇ ਨਹੀਂ ਟੇਕੇ, ਹੱਥ ਨਹੀਂ ਜੋੜੇ, ਸੂਲੀ ਤੇ ਚਾੜੇ। ਮਿੱਟੀ ਮੁਸਲਮਾਨ ਕੀ ਫੇਰੇ ਪਏ ਕੁਆ, ਜਾਨ ਬਚਾਉਂਦੇ ਹੋਇਆ ਰਾਮਾ ਬਾਬਾ ਰਾਮ ਰਾਏ ਨੇ ਕਹਿ ਦਿੱਤਾ, ਨਹੀਂ ਜਹਾਂ ਪਨਾ ਔਰੰਗਜ਼ੇਬ ਨੇ। ਇਹ ਤੇ ਮਿੱਟੀ ਬੇਈਮਾਨ ਕੀ ਗੁਰੂ ਨਾਨਕ ਨੇ ਆਖਿਆ। ਇਹ ਤੇ ਗੁਰੂ ਅਰਜਨ ਦੇਵ ਜੀ ਨੂੰ ਕਹਿਣਾ ਪਿਆ, ਨਹੀਂ ਅਦਾਲਤ ਵਿੱਚ ਔਰੰਗਜ਼ੇਬ ਹੈ ਜਹਾਂਗੀਰ ਦੀ, ਸਾਹਿਬਾਂ ਨੇ ਕਿਹਾ ਨਹੀਂ ਇਹ ਮਿੱਟੀ ਮੁਸਲਮਾਨ ਦੀ ਹੈ। ਬਾਅਦ ਵਿੱਚ ਜਦ ਇਤਰਾਜ਼ ਕੀਤਾ ਔਰੰਗਜ਼ੇਬ ਨੇ, ਵੇਖ ਗੁਰੂ ਤੇ ਸ਼ਹੀਦ ਕੀਤਾ, ਹੋਰ ਵੀ ਕਰਨਾ। ਇਹ ਲਫ਼ਜ਼ ਕਢਾਣੇ ਨੇ, ਜਹਾਂਗੀਰ ਨੂੰ ਵੀ ਚਿੜ ਸੀ, ਔਰੰਗਜ਼ੇਬ ਨੂੰ ਵੀ ਚਿੜ ਸੀ। ਮੁਸਲਮਾਨ ਦੇ ਸੰਬੰਧ 'ਚ ਸ਼ਬਦ ਕੱਢੇ ਜਾਣ, ਹੋਰ ਚੱਕਰ 'ਚ ਨਾ ਪੈਣਾ। ਕੋਈ ਚੰਦੂ ਦੀ ਕਹਾਣੀ 'ਤੇ ਅਸੀਂ ਨਾਲ ਜੋੜ ਦਿੱਤੀ, ਠੀਕ ਹੈ, ਉਸਨੂੰ ਵੀ ਰੰਜ ਸੀ। ਚੰਦੂ ਦੀ ਇਤਨੀ ਹਿੰਮਤ ਨਹੀਂ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾ ਦੇ। ਇਹ ਤਾਂ ਜਹਾਂਗੀਰ ਦੀ ਖਾਹਿਸ਼ ਨਾਲ ਹੋਇਆ, ਇਹ ਤਾਂ ਸਭ ਕੁਝ ਜਹਾਂਗੀਰ ਦੇ ਹੁਕਮ ਨਾਲ ਹੋਇਆ। ਔਰ ਰਾਮ ਰਾਏ ਨੇ ਆਪਣੀ ਜਾਨ ਫਿਰ ਔਰੰਗਜ਼ੇਬ ਤੋਂ ਬਚਾਈ? ਨਹੀਂ, ਮਿੱਟੀ ਬੇਈਮਾਨ ਕੀ। ਗੁਰੂ ਹਰ ਰਾਏ ਸਾਹਿਬ ਨੇ ਮੂੰਹ ਨਹੀਂ ਲਾਇਆ। ਰਾਮ ਰਾਏ ਨੂੰ ਪਤਾ ਸੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠੇ। ਸੱਚ ਤਾਂ ਉਹ ਵੀ ਕਹਿ ਸਕਦਾ ਜੇ ਤੱਤੀ ਤਵੀ 'ਤੇ ਬੈਠਣ ਨੂੰ ਤਿਆਰ ਹੈ। ਮਜ਼ਲੂਮ ਦੀ ਬਾਂਹ 'ਤੇ ਪਕੜਨ ਨੂੰ ਉਹੀ ਤਿਆਰ ਹੋ ਸਕਦਾ ਜੋ ਚਾਂਦਨੀ ਚੌਂਕ ਦੇ ਸ਼ਹੀਦ ਹੋਣ ਨੂੰ ਤਿਆਰ ਹੈ। ਪੂਜਾ ਪ੍ਰਤਿਸ਼ਠਾ ਤਾਂ ਕੋਈ ਵੀ ਕਰਾ ਸਕਦਾ ਅਤੇ ਕੋਈ ਵੀ ਕਰ ਸਕਦਾ। ਬਹੁਤੇ ਪੂਜੇ ਜਾ ਰਹੇ ਮਨੁੱਖ ਸੰਤ ਨਹੀਂ ਨੇ, ਔਰ ਬੂਤੀ ਪੂਜਾ ਕਰਨ ਵਾਲੇ ਮਨੁੱਖ ਇਹ ਕੋਈ ਸ਼ਰਧਾਲੂ ਵੀ ਨਹੀਂ, ਸੂਝਵਾਨ ਵੀ ਨਹੀਂ। ਇਤਨੀ ਮੈਂ ਅਰਜ਼ ਕਰਦੇ ਹਾਂ, ਇਸ ਮਾਮਲੇ 'ਚ ਪੰਜਾਬ ਬਿਲਕੁਲ ਨੰਬਰ 1 ਹੈ, ਕਿਉਂਕਿ ਜਿਤਨੇ ਗੁਰੂ ਇੱਥੇ ਨੇ ਇਸ ਵਕਤ ਮੈਨੂੰ ਕਿਸੇ ਹੋਰ ਪ੍ਰਾਂਤ 'ਚ ਨਹੀਂ ਮਿਲੇ। ਹਾਲਾਂਕਿ ਪੰਜਾਬ ਨਾਲੋਂ ਕਈ ਪ੍ਰਾਂਤ ਬਹੁਤ ਵੱਡੇ ਵੱਡੇ ਨੇ, ਬਹੁਤ ਵੱਡੇ ਵੱਡੇ ਨੇ, ਹੈਰਾਨੀ ਵੀ ਹੈ। ਇਹਦਾ ਮਤਲਬ ਸਿੱਖ ਨੇ ਬਿਲਕੁਲ ਦਿਮਾਗ ਨੂੰ ਤਾਲੇ ਲਾ ਦਿੱਤੇ, ਨਹੀਂ ਸੋਚਣਾ, ਕੁਛ ਵੀ ਨਹੀਂ ਸੋਚਣਾ, ਔਰ ਮਿਲਦੇ ਨੇ। ਹੈਰਾਨ ਹੋ ਜਾਂਦਾ, ਮਨ ਬਹੁਤ ਦੁਖੀ ਹੋ ਜਾਂਦਾ। ਦਰਬਾਰ ਸਾਹਿਬ ਮੱਥਾ ਵੀ ਟੇਕਦੇ ਨੇ, ਕਥਾ ਕੀਰਤਨ ਵੀ ਸੁਣਦੇ ਨੇ। ਅਸੀਂ ਤਾਂ ਗੁਰਮੰਤਰ ਫਲਾਣੇ ਬਾਬਿਆਂ ਕੋਲ ਲਿਆ, ਫਲਾਣੇ ਸੰਤਾਂ ਕੋਲ ਲਿਆ, ਫਲਾਣੇ ਸਤਿਗੁਰੂ ਕੋਲ ਲਿਆ, ਸੁਣ ਕੇ ਮੈਂ ਹੈਰਾਨ ਹੋ ਜਾਂਦਾ। ਮੈਨੂੰ ਕਹਿੰਦੇ ਨਾ ਆਖ, ਸੁਣਾਉਂਦੇ ਨੇ ਮੈਨੂੰ ਆਖ। ਉਦੋਂ ਕਹਿਣਾ ਪੈਂਦਾ ਹੈ ਪੰਜਾਬ ਬਹੁਤ ਵੱਡੀ ਅਗਿਆਨਤਾ ਵਿੱਚ ਰੁੜ ਗਿਆ, ਜਦਕਿ ਗਿਆਨ ਦਾ ਸਾਗਰ ਔਰ ਗਿਆਨ ਦਾ ਕੇਂਦਰ ਹਰਿਮੰਦਰ ਸਾਹਿਬ ਇੱਥੇ। ਖੈਰ, ਇਹ ਤਾਂ ਇਹਨੇ ਵਿਚਕਾਰ ਗੱਲ ਆ ਗਈ। ਜੋ ਮੈਂ ਪੜ੍ਹਿਆ, ਜੋ ਮੈਂ ਸੁਣਿਆ, ਜੋ ਮੈਂ ਵੇਖਿਆ, ਮੇਰੀ ਅਕਲ ਨੇ ਤਸਲੀਮ ਕੀਤਾ, ਉਹ ਮੇਰੇ ਮਨ ਦਾ ਹਿੱਸਾ ਬਣ ਜਾਂਦਾ। ਮੇਰਾ ਮਨ ਉਸਨੂੰ ਮੰਨਦਾ, ਭਰੋਸਾ ਕਰ ਲੈਂਦਾ। ਸੁਣਨਾ ਅਤੇ ਭਰੋਸਾ ਕਰਨਾ ਇਹ ਮੇਰੀ ਮਿਹਨਤ ਹੈ, ਪਰ ਭਾਵਨਾ ਦਾ ਪੈਦਾ ਹੋ ਜਾਣਾ ਇਹ ਮੇਰੀ ਮਿਹਨਤ ਨਹੀਂ, ਇਹ ਪਰਮਾਤਮਾ ਦੀ ਰਹਿਮਤ ਹੈ। ਇਹ ਮੇਰਾ ਉੱਦਮ ਨਹੀਂ, ਇਹ ਉਸਦੀ ਬਖਸ਼ਿਸ਼ ਹੈ। ਇਹ ਮੇਰਾ ਪ੍ਰਯਾਸ ਨਹੀਂ, ਇਹ ਉਸਦਾ ਪ੍ਰਸਾਦ ਹੈ। ਇਹ ਤਉ ਪ੍ਰਸਾਦ, ਇਹ ਗੁਰ ਪ੍ਰਸਾਦ, ਇਹ ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ। ਇਹ ਤਾਂ ਹਰ ਬੰਦਾ ਭਗਤ ਬਣ ਜਾਂਦਾ, ਹਰ ਬੰਦਾ ਭਗਤ ਨਹੀਂ ਹੈ, ਹਰ ਬੰਦਾ ਸਰੋਤਾ ਹੈ। ਕੋਈ ਕੀਰਤਨ ਸੁਣ ਰਿਹਾ, ਕੋਈ ਕਥਾ ਸੁਣ ਰਿਹਾ, ਅਵਲ ਤਾਂ ਸਰੋਤੇ ਵੀ ਨਹੀਂ ਹੈ। ਪਾਠ ਕਰਨਾ ਘਰ ਕਰੋ, ਬੈਠੇ ਨੇ ਦਰਬਾਰ ਸਾਹਿਬ ਗੁਟਕਾ ਲੈ ਕੇ, ਭਈ ਹੱਦ ਹੋ ਗਈ। ਪਾਠ ਕਰਨ ਲਈ ਆਇਓ ਕਿ ਗੁਰਬਾਣੀ ਸੁਣਨ ਲਈ ਆਇਓ, ਕੀਰਤਨ ਸੁਣਨ ਲਈ ਆਇਓ? ਅੱਖਾਂ ਨਾਲ ਸੰਗਤ ਦੇ ਗੁਰੂ ਦੇ ਦਰਸ਼ਨ ਕਰੋ, ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਅਤੇ ਕੰਨਾਂ ਨਾਲ ਸੁਣੋ ਜੋ ਕੀਰਤਨ ਹੋ ਰਿਹਾ। ਕੀਰਤਨ ਹੋ ਰਿਹਾ ਤੁਹਾਡੇ ਕੰਨਾਂ ਨਾਲ ਟਕਰਾ ਰਹੇ, ਕੀ ਖਾਕ ਪਾਠ ਕਰੋਗੇ, ਕੀ ਪਾਠ ਕਰੋਗੇ, ਕਿਸ ਤਰ੍ਹਾਂ ਕਰੋਗੇ? ਦੋ ਧਾਰਾਵਾਂ ਟਕਰਾ ਰਹੀਆਂ ਨੇ, ਪਰ ਇਤਨੀ ਵੀ ਸਮਝ ਕੋਈ ਨਹੀਂ, ਕਿਤੇ ਸਰੋਤੇ ਵੀ ਨਹੀਂ ਨੇ। ਅਜੇ ਸੁਣਨਾ, ਫਿਰ ਦੂਜੀ ਸਟੇਜ ਮੰਨਣਾ, ਅਤੇ ਤੀਜੀ ਸਟੇਜ ਜੋ ਪਰਮਾਤਮਾ ਤੋਂ ਪ੍ਰਾਪਤ ਹੁੰਦੀ ਹੈ, ਭਾਵਨਾ ਦਾ ਪੈਦਾ ਹੋ ਜਾਣਾ, ਭਗਤ ਬਣ ਜਾਣਾ। ਹਨੂਸ ਦਿੱਲੀ ਦੂਰ ਰਸਤੇ, ਇਹ ਤਾਂ ਬਹੁਤ ਦੂਰ ਦੀ ਗੱਲ, ਇੱਥੇ ਸਰੋਤੇ ਵੀ ਨਹੀਂ ਨੇ, ਇੱਥੇ ਸਰੋਤੇ ਵੀ ਨਹੀਂ ਨੇ। ਤਰਸ ਆ ਜਾਂਦਾ ਹੁੰਦਾ ਮੈਨੂੰ ਉਹਨਾਂ 'ਤੇ ਜੋ ਆਏ ਅਤੇ ਸੰਗਤ ਵਿੱਚ ਨੇ ਅਤੇ ਗੁਟਕਾ ਲੈ ਕੇ ਬੈਠਣ। ਚੰਗੀ ਗੱਲ ਹੈ, ਘਰ ਵਿੱਚ ਲੈ ਕੇ ਬੈਠੋ, ਇੱਥੇ ਸੁਣੋ। ਗੁਟਕਾ ਤਾਂ ਘਰ ਦੇ 'ਚ ਵੀ ਲੈ ਸਕਦੇ ਸੀ, ਘਰ ਦੇ 'ਚ ਪੜ ਲੈਂਦੇ, ਇੱਥੇ ਤਾਂ ਸੁਣਨ ਲਈ ਆਇਆ। ਪਰ ਸਰੋਤਾ ਹੋਣਾ ਕੋਈ ਸੌਖੀ ਖੇਡ ਨਾ ਸਮਝਣੀ, ਇਹ ਵੀ ਮੈਂ ਅਰਜ਼ ਕਰਦੇ। ਥੋੜ੍ਹੇ ਦਿਨ ਹੋਏ ਮੈਨੂੰ ਕੈਲੀਫੋਰਨੀਆ ਦੇ 'ਚ, ਇੱਕ ਸੱਜਣ ਨੇ ਕਿਹਾ, ਗਿਆਨੀ ਜੀ ਤੁਹਾਡੀਆਂ ਗੱਲਾਂ ਸੁਣਦਿਆਂ ਦਿਮਾਗ ਬੋਝਲ ਹੋ ਜਾਂਦਾ, ਭਾਰਾ ਹੋ ਜਾਂਦਾ, ਕੋਈ ਹਾਸਰਸ ਵੀ ਸੁਣਾ ਦਿੱਤਾ ਕਰੋ। ਅਤੇ ਮੈਂ ਕਿਹਾ ਤੁਸੀਂ ਮੈਨੂੰ ਮਸਕਰਾ ਸਮਝੇ? ਤੁਸੀਂ ਥੀਏਟਰ ਵਿੱਚ ਆਏ ਹੋ, ਕਿਸੇ ਸਿਨੇਮਾ ਹਾਲ ਵਿੱਚ ਆਏ ਹੋ, ਜਾਂ ਗੁਰਦੁਆਰੇ ਵਿੱਚ ਆਏ ਹੋ? ਸਰੋਤਾ ਹੋਣਾ ਵੀ ਔਖਾ ਹੈ, ਗੁਰਬਾਣੀ ਨੂੰ ਸੁਣਨਾ ਵੀ ਔਖਾ, ਕਠਿਨ ਔਖਾ। ਅਗਰ 10-20 ਹਜ਼ਾਰ ਮਨੁੱਖ ਬੈਠੇ ਹੋਣ, ਕਿਤੇ 10-20 ਹਜ਼ਾਰ ਸਰੋਤੇ ਨਾ ਸਮਝ ਲੈਣਾ, ਉਂਗਲੀਆਂ 'ਤੇ ਗਿਣੇ ਜਾਣ ਵਾਲੇ ਸਰੋਤੇ ਆਉਣਗੇ। ਅਤੇ ਉਹਨਾਂ ਸਰੋਤਿਆਂ ਵਿੱਚ ਵੀ ਕੋਈ ਵਿਰਲੇ ਅਕਲਮੰਦ ਹੋਣਗੇ, ਸੁਣੇ ਨੂੰ ਮਨ ਦਾ ਭਾਗ ਬਣਾ ਲੈਣ, ਮਨ ਦਾ ਹਿੱਸਾ ਬਣਾ ਲੈਣ। ਨਹੀਂ ਤਾਂ ਭੋਜਨ ਦੀ ਥਾਲੀ ਬਾਹਰ ਹੀ ਰਹਿ ਜਾਂਦੀ ਹੈ, ਮੂੰਹ 'ਚ ਨਹੀਂ ਪਾਉਂਦੇ। ਜੇ ਮੂੰਹ 'ਚ ਪਾਉਂਦੇ ਨੇ ਤਾਂ ਕੰਠ ਤੋਂ ਥੱਲੇ ਨਹੀਂ ਕਰਦੇ, ਸਰੀਰ ਦਾ ਹਿੱਸਾ ਕਿੱਥੋਂ ਬਣੇਗਾ? ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਵੇਖਦੇ ਹਾਂ, ਜਿਸ ਨੂੰ ਸਾਡਾ ਮਨ ਮੰਨ ਜਾਂਦਾ, ਮਨ ਦਾ ਹਿੱਸਾ ਬਣ ਜਾਂਦਾ, ਭਰੋਸਾ ਬਣ ਜਾਂਦਾ, ਸੁਣ ਕੇ ਭਰੋਸਾ ਬਣਿਆ ਨਾ, ਗੁਸਤਾਖੀ ਮਾਫ ਸੁਣ ਕੇ ਟੁੱਟ ਵੀ ਜਾਏਗਾ, ਚੰਗਿਆਂ ਚੰਗਿਆਂ ਦੇ ਟੁੱਟ ਜਾਂਦੇ। ਮੈਂ ਦੇਖਿਆ, ਸੁਣ ਕੇ ਹੀ ਭਰੋਸਾ ਬਣਿਆ, ਇਹ ਭਰੋਸਾ ਟੁੱਟਦਿਆਂ ਦੇਰ ਨਹੀਂ ਲੱਗੇਗੀ, ਇਹ ਵਿਸ਼ਵਾਸ ਟੁੱਟਦਿਆਂ ਦੇਰ ਨਹੀਂ ਲੱਗੇਗੀ, ਚੰਗਿਆਂ ਚੰਗਿਆਂ ਦੇ ਟੁੱਟ ਜਾਂਦੇ। ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ, ਮੈਨੂੰ ਇੱਕ ਸੱਜਣ ਨੇ ਕਿਹਾ ਵੀ ਅਖੰਡ ਪਾਠ ਵੀ ਮੈਂ ਰਖਾਇਆ, ਲੰਗਰ ਚਲਾਇਆ ਬੜਾ 3 ਦਿਨ, ਗੁਰਦੁਆਰੇ ਦੀ ਜਿਤਨੀ ਸਾਜ਼ੋ ਸਮਾਨ ਦੀ ਲੋੜ ਸੀ ਮੈਂ ਇਕੱਲਿਆਂ ਹੀ ਪੂਰੀ ਕੀਤੀ ਹੈ, ਲਿਆਇਆ। ਕਾਲੀਨ ਨਵਾਂ ਚਾਹੀਦਾ ਸੀ, ਲਿਆਇਆ। ਟਾਈਲਾਂ ਲੱਗਣੀਆਂ ਸਨ ਬਾਹਰ, ਸਾਰੀਆਂ ਲਿਆਇਆ। ਕੁਝ ਹੋਰ ਸਾਜ਼ੋ ਸਮਾਨ ਬਣਨਾ ਸੀ, ਮੈਂ ਲਿਆਇਆ। ਖੁੱਲ੍ਹੀ ਮਾਇਆ ਵੀ ਅਰਦਾਸ ਕਰਾਈ ਹੈ, ਪਰ ਅਸੀਂ ਤਾਂ ਮੁਕੱਦਮੇ ਵਿੱਚ ਹਾਰ ਗਏ, ਸਾਡੀ ਤਾਂ ਸ਼ਰਧਾ ਨਹੀਂ ਰਹੀ, ਸਾਡਾ ਭਰੋਸਾ ਨਹੀਂ, ਸਾਡਾ ਭਰੋਸਾ ਟੁੱਟ ਗਿਆ। ਅਸੀਂ ਤਾਂ ਸੋਚਿਆ ਸੀ ਗੁਰੂ ਸਾਨੂੰ ਜਿਤਾਵੇਗਾ, ਗੁਰੂ ਨੇ ਤਾਂ ਹਰਾ ਦਿੱਤਾ ਸਾਨੂੰ। ਇਹਨਾਂ ਭਰੋਸਿਆਂ ਦੇ ਟੁੱਟਦਿਆਂ ਦੇਰ ਨਹੀਂ ਲੱਗਦੀ, ਕਿਤੇ ਬਹੁਤਾ ਮਾਣ ਨਾ ਕਰ ਲੈਣਾ, ਸਾਨੂੰ ਗੁਰੂ 'ਤੇ ਭਰੋਸਾ। ਜੇ ਸੁਣ ਕੇ ਭਰੋਸਾ ਹੋਇਆ ਜਾਂ ਕੰਮ ਨਾ ਕਰਕੇ ਭਰੋਸਾ ਹੋਇਆ, ਟੁੱਟਦਿਆਂ ਦੇਰ ਨਹੀਂ ਲੱਗੇਗੀ। ਭਰੋਸੇ ਵਿੱਚ ਜੀ ਰਿਹਾ ਮਨੁੱਖ ਅਜੇ ਖਤਰੇ ਵਿੱਚ ਹੈ, ਹੈ ਖਤਰੇ 'ਚ। ਜਿਤਨੇ ਚਿਰ ਤੱਕ ਇਹ ਭਰੋਸਾ ਭਾਵਨਾ ਨਹੀਂ ਬਣਦਾ, ਭਗਤੀ ਨਹੀਂ ਬਣਦਾ, ਭਗਤ ਨਹੀਂ ਬਣਦਾ। ਅਤੇ ਭਗਤ ਦੀ ਮਹਿਮਾ ਕਿਤਨੀ ਹੈ, ਵਡਿਆਈ ਕਿਤਨੀ ਹੈ, ਸਮਾਂ ਹੋਣ ਲੱਗਾ। ਪਹਿਲੇ ਅਖਰੀ ਅਰਥ ਇਹਨਾਂ 4 ਪਦਿਆਂ 'ਚ ਸੁਣ ਲਓ। ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ, ਭਗਤ ਸਭ ਤੋਂ ਵੱਡਾ ਹੈ, ਭਗਤ ਮਹਾਨ ਹੈ। ਅਖਰੀ ਅਰਥ ਭਗਤ ਦੇ ਬਣਦੇ ਨੇ, ਭਾਵਨਾ ਅੰਕਿਤ ਹੋ ਗਈ, ਜਿੱਥੇ ਭਾਵਨਾ ਟਿਕ ਗਈ ਹੈ। ਅਤੇ ਭਾਵਨਾ ਸ਼ਬਦ 2 ਅਵਸਥਾਵਾਂ ਦੇ ਜੋੜ ਤੋਂ ਬਣਦਾ ਹੈ, ਪ੍ਰੇਮ ਅਤੇ ਭਰੋਸਾ। ਭਰੋਸੇ ਨਾਲ ਪ੍ਰੇਮ ਜੁੜ ਗਿਆ। ਦੇਖੋ, ਸਾਨੂੰ ਭਰੋਸਾ ਕਈਆਂ 'ਤੇ ਆਉਂਦਾ, ਕਈਆਂ ਅਸੀਂ ਕਹਿ ਦਿੰਦੇ ਹਾਂ ਬੰਦਾ ਕਾਬਲੇ ਇਤਬਾਰ ਹੈ, ਭਰੋਸੇ ਹੀ ਯੋਗ ਹੈ, ਇਸਦੇ 'ਤੇ ਸਾਨੂੰ ਭਰੋਸਾ ਹੈ। ਪਰ ਉਸ ਨਾਲ ਕੋਈ ਪ੍ਰੇਮ ਦਾ ਸੰਬੰਧ ਨਹੀਂ ਆਉਂਦਾ, ਉਸ ਨਾਲ ਕੋਈ ਪਿਆਰ ਦਾ ਸੰਬੰਧ ਨਹੀਂ ਆਉਂਦਾ। ਇੱਕ ਮਾਸੂਮ ਬੱਚਾ ਹੈ, ਪ੍ਰੇਮ ਤਾਂ ਬੜਾ ਉਸ ਨਾਲ, ਪਰ ਉਹ ਕੁਝ ਜੋ ਕੁਝ ਕਹਿੰਦਾ ਉਹਦੀ ਹਰ ਗੱਲ 'ਤੇ ਅਸੀਂ ਭਰੋਸਾ ਨਹੀਂ ਕਰਦੇ। ਬੱਚਾ ਹੈ, ਨਾਦਾਨ ਹੈ, ਅਤੇ ਯਕੀਨ ਨਹੀਂ ਕਰਦੇ। ਬੱਚੇ ਨਾਲ ਪ੍ਰੇਮ ਹੈ, ਭਰੋਸਾ ਨਹੀਂ ਹੈ। ਇੱਕ ਮਹਾਨ ਮਨੁੱਖ ਦੇ ਨਾਲ, ਕਾਬਲੇ ਐਤਬਾਰ ਮਨੁੱਖ 'ਤੇ ਸਾਨੂੰ ਭਰੋਸਾ ਤਾਂ ਹੈ, ਪਰ ਉਸ ਨਾਲ ਪ੍ਰੇਮ ਨਹੀਂ ਹੈ, ਕੋਈ ਪ੍ਰੇਮ ਦਾ ਸੰਬੰਧ ਨਹੀਂ ਹੈ। ਭਰੋਸਾ ਪ੍ਰੇਮ ਬਣ ਗਿਆ, ਭਾਵਨਾ ਬਣ ਗਿਆ, ਭਰੋਸੇ ਨਾਲ ਪ੍ਰੇਮ ਜੁੜ ਗਿਆ। ਇਹਨਾਂ 2 ਅਵਸਥਾਵਾਂ ਨੂੰ ਇੱਕ ਸ਼ਬਦ ਵਿੱਚ ਬਿਆਨ ਕਰਦੇ ਨੇ, ਭਾਵਨਾ। ਇਹ ਭਾਵਨਾ ਜਿੱਥੇ ਅੰਕਿਤ ਹੋ ਜਾਏ ਉਹਨੂੰ ਕਹਿੰਦੇ ਨੇ ਭਗਤ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਜਿੱਥੇ ਕ੍ਰੋਧ ਅੰਕਿਤ ਹੋ ਗਿਆ ਕ੍ਰੋਧੀ, ਜਿੱਥੇ ਲੋਭ ਅੰਕਿਤ ਹੋ ਗਿਆ ਲੋਭੀ, ਜਿੱਥੇ ਕਾਮ ਅੰਕਿਤ ਹੀ ਹੋ ਗਿਆ ਟਿਕ ਹਰ ਵਕਤ ਵਿਚਾਰਾਂ 'ਚ, ਹਰ ਵਕਤ ਵਿਚਾਰਾਂ 'ਚ ਕਾਮੀ, ਜਿੱਥੇ ਹੰਕਾਰ ਅੰਕਿਤ ਹੋ ਗਿਆ ਹੰਕਾਰੀ, ਜਿੱਥੇ ਭਾਵਨਾ ਅੰਕਿਤ ਹੋ ਗਈ ਹੈ ਟਿਕ ਗਈ ਹੈ ਜਾਂਦੀ ਨਹੀਂ, ਭਗਤ। ਐਸਾ ਭਗਤ ਕਿਤਨਾ ਮਹਾਨ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਆਪ ਸਰਵਨ ਕਰੋ। ਇੱਕ ਦਫਾ ਪਿਆਰ ਨਾਲ ਆਖੋ, ਸਤਨਾਮ
ਜੁਗ ਜੁਗ ਰੱਖਦਾ ਆਇਆ।
ਭਗਤਾਂ ਦੀ ਲੱਜਾ ਉਹ ਪ੍ਰਭੂ ਆਪ ਰੱਖਦਾ, ਭਗਤਾਂ ਦੀ ਸਹਾਇਤਾ ਪ੍ਰਭੂ ਆਪ ਕਰਦਾ। ਐਸਾ ਵੀ ਕਰਦਾ ਕਿ ਉਹਨਾਂ ਦੇ ਖਾਬੋ ਖਿਆਲ 'ਚ ਨਹੀਂ ਆਉਂਦਾ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। انہوں کے خوابوں خیال چ بھی نہیں آتا. بھگت کبیر کے کہنے نہ ہم کیا نہ کریں گے نہ کر سکے شریر, میرے شریر اتنی سمرتھا نہیں ہے, میری عقل اتنی سوچنی بھی نہیں ہے, میرے کو بیرونی اتنی طاقت بھی نہیں ہے. یہ جو کچھ ہو گیا پتہ نہیں ہری نے کی کر دیتا ہے, یہ سب اس دی میر اس نے کر چھڑیا, میرے وچ اے توفیق نہیں سی. نہ ہم کیا نہ کریں گے نہ کر سکے شریر, کیا جانو کچھ ہر کیا پیو کبیر کبیر. لوکی تے کئی جاندے نے تن ہے کبیر تن ہے کبیر, پر میں لوکاں نوں کیویں سمجھایا اے وچ میں کچھ بھی نہیں کیتا کچھ بھی نہیں کیتا, پتہ نہیں ہری نے کی کر چھڑیا ہے. تو بھگتاں دی لجا ہر یگ دے ہر سمے وہ پریپورن پرماتما رکھتا ہے. ہاں جی,
سو بھگت جو گرمکھ ہوئے ہو میں شبد جلایا رام.
بھگت کس نو کہندے نے؟ جو گرمکھ ہے, جو گرو نو مخ رکھ کے اپنا جیون جو ہے بتیت کرتا ہے, تو گربانی نو من من کے شبد دا جپ کر کر کے جس نے ہنکار نو جلا دیتا ہے اپنے آپ نو مٹا دیتا ہے اس نو بھگت کہندے نے. ہاں جی,
میں شبد جلایا میرے ہر پایا جس دی سچی بانی.
جس گرو دی سچی بانی ہے جس وچ سچ ہے اس شبد دا جب کر کے اس شبد نو من کے شبد دی سادھنا کر کے اس نے ہنکار نو جلا دیتا ہے ہومے نو جلا دیتا ہے, اس طرح اپنے اندروں بھاونا پیدا کی تھی.
سچی بھگت کر ہے دن راتی گرمکھے آپ وکھانی.
سچ نال جڑ کے سچی بھگت دن رات کردا ہے, کیڑی بھگتی کردا ہے؟ جو گرو نے جو ہے دسی ہے بھاو شبد دوارا جپ کردا ہے شبد نو مند. ہاں جی,
بھگتاں کی چال سچی ات نرمل نام سچا من پایا.
چال تو مراد ہے کرنے, کرنی دو طرح دی ہوندی ہے. بھگت دے اندر دیا ہر وقت چل رہی ہے, کرت دے وچ ادوں پرگٹ ہوندی ہے جتھے لوڑ پے جائے. بڑے دھیان نال سننا, چور دے اندر چوری ہر وقت چل رہی ہے, بھگت دے اندر دانی برتی ہر وقت چل رہی ہے ہر وقت چل رہی ہے, کرت دے وچ ادوں پرگٹ ہوندی ہے جتھے لوڑ پے جائے, بےمان دے اندر بےمانی ہر وقت چل رہی ہے ہر وقت چل رہی ہے, کرت وچ ادوں پرگٹ ہوندی ہے جتھے اس نوں موقع مل جائے جتھے اس نوں موقع مل جائے. بھگت دے اندر سدا چار ہر وقت چلتا ہے ہر وقت چلتا ہے, یہ نہیں کہ کسی وقت چلتا ہے کہ کسی وقت بھگت بھی دوراچاری آتا ہے, نہیں, بھگت دے اندر سدا چار ہر وقت چلتا ہے ہر وقت چلتا ہے, کرت وچ ادوں پرگٹ ہوندا ہے جتھے لوڑ پے جائے, دوراچاری دے اندر دوراچار ہر وقت چلتا ہے ہر وقت چلتا ہے, کرت وچ ادوں پرگٹ ہوندا ہے جتھے اس نوں موقع مل جائے. اگر کوئی بےمان نہیں بنیا, بےمان ہون دا موقع نہیں بنیا, کوئی دوراچاری نہیں ہے, دوراچاری ہون دا موقع نہیں ملیا, کوئی چور نہیں ہے, چوری دا موقع نہیں بنیا, کدھرے بھگت نے بھی دیا نہیں پرگٹ کی تھی, تو اس دا یہ مطلب نہیں بھگت کٹھور ہو گیا ہے, نہیں, بھگت دے اندر دیا ہر وقت چل دی ہے ہر وقت چل دی ہے, کرت وچ ادوں پرگٹ ہو جاندی ہے کدوں جتھے لوڑ پے جائے. بھگت دے اندر سدا چار ہر وقت چلتا ہے ہر وقت چلتا ہے, کرت وچ ادوں پرگٹ ہوندا ہے کدوں جتھے لوڑ پے جائے. اس واسطے بھگتاں دی چال نرالی ہے, انہاں دی کرت وچ انہاں دی چال وچ دیا ہوندی ہے, پروپکار ہوندا ہے, سدا چار ہوندا ہے, دین دی بھاونا ہوندی ہے. اس طریقے دے نال انہاں دی چال جگت نال میل جو ہے نہیں کھاندی, بڑی نرمل انہاں دی چال ہوندی ہے بھاؤ, بڑی نرمل انہاں دی جو ہے کریا ہوندی ہے, انہاں دے اندر سچ دا واسا ہوندا ہے. ہاں جی,
نام بھگت سوہ ہے سچ,
ਜਿਨ੍ਹਾਂ ਨੇ ਇਸ ਤਰ੍ਹਾਂ ਸੱਚ ਦੀ ਸਾਧਨਾ ਕੀਤੀ ਹੈ, ਸੱਚ ਵਿੱਚ ਆਪਣੇ ਮਨ ਨੂੰ ਜੋੜਿਆ ਔਰ ਮਨ ਨੂੰ ਸੱਚ ਦਾ ਰੂਪ ਬਣਾਇਆ, ਉਹ ਪਰਮਾਤਮਾ ਦੇ ਦਰਦ ਤੇ ਸਦੀਵੀ ਸ਼ੋਭਾ ਪਾਉਂਦੇ ਨੇ, ਹਰ ਵਕਤ ਸ਼ੋਭਾ ਪਾਉਂਦੇ ਨੇ। ਹਾਂਜੀ, ਪਰਮਾਤਮਾ ਦਾ ਨਾਮ ਜਪ ਜਪ ਕੇ ਜੋ ਭਗਤ ਬਣੇ ਨੇ, ਬਸ ਭਗਤੀ ਇਹਨਾਂ ਦੀ ਜ਼ਾਤ ਹੈ, ਭਗਤੀ ਇਹਨਾਂ ਦੀ ਪਤ ਹੈ, ਭਗਤੀ ਇਹਨਾਂ ਦਾ ਜੀਵਨ ਹੈ, ਇਹਨਾਂ ਦੀ ਜ਼ਾਤ ਪਾਤ ਹੋਰ ਕੁਛ ਨਹੀਂ ਆਉਂਦੀ। ਇਹ ਮੈਂ ਅਰਜ਼ ਕਰਦੇ ਹਾਂ, ਜੈਸੇ ਦਰਿਆਵਾਂ ਦੇ ਆਪਣੇ ਆਪਣੇ ਨਾਮ ਨੇ, ਆਪਣੇ ਆਪਣੇ ਇਲਾਕੇ ਵੀ ਨੇ। ਦਜਲਾ ਫਿਰਾਕ ਇਰਾਕ ਦੇ ਚ ਵਗਦਾ, ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਥੇਮ ਦਰਿਆ ਇੰਗਲੈਂਡ ਵਿੱਚ ਵਗਦਾ, ਗੰਗਾ ਜਮਨਾ ਨਰਮਦਾ ਹਿੰਦੁਸਤਾਨ ਭਾਰਤ ਵਿੱਚ ਵਗਦੀਆਂ ਪਈਆਂ ਨੇ। ਦਰਿਆ ਸਿੰਧ ਬਹੁਤ ਵੱਡਾ ਦਰਿਆ, ਕੱਲ ਤੱਕ ਤੇ ਭਾਰਤ ਦੇ ਸੀ, ਅੱਜ ਪਾਕਿਸਤਾਨ ਵਿੱਚ ਵਗਦਾ ਪਿਆ। ਦਰਿਆਵਾਂ ਦੇ ਆਪਣੇ ਇਲਾਕੇ ਨੇ, ਆਪਣੇ ਨਾਮ ਵੀ ਨੇ, ਪਰ ਜਦ ਸਾਗਰ ਵਿੱਚ ਲੀਨ ਆਉਂਦੇ ਨੇ, ਇਲਾਕਾ ਵੀ ਖੋ ਗਿਆ, ਨਾਮ ਵੀ ਖੋ ਗਿਆ। ਤੁਸੀਂ ਸਮੁੰਦਰ ਦੇ ਚੋਂ ਗੰਗਾ ਨੂੰ ਲੱਭ ਸਕਦੇ ਹੋ? ਤੁਹਾਨੂੰ ਸਾਗਰ ਵਿੱਚੋਂ ਜਮਨਾ ਲੱਭੇਗੀ, ਸਿੰਧ ਲੱਭੇਗਾ, ਜਾਂ ਦਜਲਾ ਫਰਾਤ ਲੱਭੇਗਾ, ਨੀਲ ਨਦੀ ਲੱਭੇਗੀ? ਸਾਗਰ ਦੇ ਉੱਤੇ ਸਾਗਰ ਹੀ ਹੈ, ਨਾ ਗੰਗਾ, ਨਾ ਜਮਨਾ, ਨਾ ਨਰਮਦਾ, ਨਾ ਸਿੰਧ, ਨਾ ਫਰਾਤ, ਨਾ ਦਜਲਾ। ਜਿਹੜਾ ਮਨੁੱਖ ਪਰਮਾਤਮਾ ਦੇ ਚਲੀਨ ਹੋ ਜਾਂਦਾ ਹੈ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਮਜ਼ਹਬ ਵੀ ਨਹੀਂ। ਚਲੋ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਵਾਕ ਕਹਿ ਕੇ ਇਸ ਨੂੰ ਸਹਾਰਾ ਬਣਾ ਕੇ ਬਿਆਨ ਕਰਦੇ ਹਾਂ, ਕਿਉਂਕਿ ਕਈ ਕੱਟੜਵਾਦੀ ਵੀ ਹੋ ਸਕਦੇ ਨੇ, ਮਿਲਦੇ ਨੇ। ਨਮਸਤੰ ਅਮਜਬੇ, ਨਮਸਤਸਤ ਅਜਬੇ, ਨਮਸਕਾਰ ਏ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਹੇ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ, ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਮਾਨ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ। ਜੈਸੇ ਕੋਈ ਉਸ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ, ਨਾ ਜੈਨੀ ਰਹਿ ਜਾਂਦਾ, ਨਾ ਬੋਧੀ ਰਹਿ ਜਾਂਦਾ, ਨਾ ਹਿੰਦੂ ਰਹਿ ਜਾਂਦਾ, ਨਾ ਸਿੱਖ ਰਹਿ ਜਾਂਦਾ, ਨਾ ਮੁਸਲਮਾਨ ਰਹਿ ਜਾਂਦਾ, ਨਾ ਈਸਾਈ ਰਹਿ ਜਾਂਦਾ, ਉਹ ਸਿਰਫ ਬਸ ਪਰਮਾਤਮਾ ਦਾ ਰੂਪ ਹੁੰਦਾ। ਕਿਉਂਕਿ ਪਰਮਾਤਮਾ ਹਿੰਦੂ ਨਹੀਂ ਹੈ, ਅਤੇ ਪਰਮਾਤਮਾ ਵਿੱਚ ਜੋ ਲੀਨ ਹੋਗਾ ਉਹ ਕਿਸ ਤਰ੍ਹਾਂ ਹਿੰਦੂ ਰਹੇਗਾ? ਕਹਿੰਦੇ ਤਾਂ ਮੈਂ ਸੰਕੋਚ ਨਾਲ ਪਏ, ਵਰਨਾ ਹੋਰ ਵੀ ਕਾਫੀ ਸ਼ਬਦ ਨੇ। ਨਮਸਤੰ ਅਮਜਬੇ, ਨਮਸਕਾਰ ਏ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ। ਸਾਗਰ ਤੇ ਸਾਗਰ ਹੀ ਹੈ, ਸਾਗਰ ਨਾਲ ਇਲਾਕਾ ਨਹੀਂ ਜੋੜ ਸਕਦੇ। ਸਾਗਰ ਸਿਰਫ ਸਾਗਰ ਹੈ, ਨਦੀਆਂ ਦੇ ਹਜ਼ਾਰਾਂ ਨਾਮ ਨੇ, ਲੀਨ ਹੋ ਜਾਂਦੀਆਂ ਨੇ। ਸਾਗਰ ਵਿੱਚ ਸਾਗਰ ਲੱਭਦਾ, ਨਾ ਗੰਗਾ, ਨਾ ਜਮਨਾ, ਨਾ ਨਰਮਦਾ, ਨਾ ਸਤਲਜ ਤੇ ਬਿਆਸ, ਨਾ ਸਿੰਧ, ਨਾ ਦਜਲਾ, ਨਾ ਫਰਾਤ। ਜਦ ਵੀ ਕੋਈ ਪਰਮਾਤਮਾ ਚਲੀਨ ਹੋ ਜਾਂਦਾ, ਚਾਹੇ ਹਿੰਦੂ ਹੈ, ਚਾਹੇ ਮੁਸਲਿਮ ਹੈ, ਚਾਹੇ ਸਿੱਖ ਹੈ, ਬਸ ਪਰਮਾਤਮਾ ਹੀ ਰਹਿ ਜਾਂਦਾ ਹੈ। ਸਮਸਤ ਬਰੇਜ ਦੀ ਜਿਹੜੀ ਪੁੱਠੀ ਖਲ ਲਾਈ ਗਈ ਸੀ ਮੁਲਤਾਨ ਦੇ ਨਵਾਬ ਦੇ ਹੁਕਮ ਨਾਲ, ਹੈਗਾ ਤੇ ਮੁਸਲਮਾਨ ਸੀ, ਰਮਜ਼ਾਨ ਦਾ ਮਹੀਨਾ ਸੀ ਜਿਹੜਾ ਹੁਣ ਨੇੜੇ ਆ ਰਿਹਾ, ਉਹ ਰੋਜ਼ੇ ਨਹੀਂ ਰੱਖਦਾ ਸੀ। ਰਮਜ਼ਾਨ ਦੇ ਮਹੀਨੇ 'ਚ ਦੁਪਹਿਰ ਦੇ ਵਕਤ ਨਾਨ ਖਾ ਰਿਹਾ ਸੀ, ਰੋਟੀ ਖਾ ਰਿਹਾ ਸੀ। ਪਤਾ ਹੈ, ਨਵਾਬ ਕੋਲ ਜਦ ਪੇਸ਼ ਕੀਤਾ ਗਿਆ ਔਰ ਨਵਾਬ ਨੇ ਹੁਕਮ ਕੀਤਾ, ਰਮਜ਼ਾਨ ਦਾ ਮਹੀਨਾ ਹੋਵੇ, ਖੁਦਾ ਦਾ ਪਵਿੱਤਰ ਮਹੀਨਾ ਹੈ, ਅਤੇ ਤੂੰ ਰੋਟੀ ਖਾ ਰਿਹਾ, ਕਿਉਂ? ਖੁਦਾ ਦੇ ਨਿਯਮ ਦੀ ਉਲੰਘਣਾ ਕਰ ਰਿਹਾ। ਪਤਾ ਹੈ ਸ਼ਮਸ ਤਬਰੇਜ਼ ਨੇ ਕੀ ਆਖਿਆ? ਮੈਂ ਕਦੇ ਨਿਯਮ ਦੀ ਉਲੰਘਣਾ ਨਹੀਂ ਕੀਤੀ, ਖੁਦਾ ਨੇ ਮੈਨੂੰ ਭੁੱਖ ਲਵਾਈ, ਪਹਿਲੇ ਖੁਦਾ ਨੂੰ ਕਹੋ ਮੈਨੂੰ ਭੁੱਖ ਕਿਉਂ ਲਵਾਈ, ਕਿਉਂ ਪੈਦਾ ਕੀਤਾ? ਮੈਂ ਤਾਂ ਖੁਦਾ ਦਾ ਹੀ ਕਸੂਰ ਮੰਨਦਾ, ਕਮ ਸੇ ਕਮ ਰਮਜ਼ਾਨ ਦੇ ਮਹੀਨੇ ਤਾਂ ਮੈਨੂੰ ਭੁੱਖ ਨਹੀਂ ਲੱਗਣੀ ਚਾਹੀਦੀ। ਅਗਰ ਵਾਕਈ ਮੈਂ ਰੋਟੀ ਖਾ ਕੇ ਦੋਸ਼ ਕੀਤਾ ਹੈ, ਗੁਨਾਹ ਕੀਤਾ ਹੈ, ਤਾਂ ਖੁਦਾ ਦੀ ਪ੍ਰੇਰਨਾ ਨਾਲ ਹੀ ਕੀਤਾ, ਇਸ ਵਾਸਤੇ ਵੱਡਾ ਗੁਨਾਹਗਾਰ ਉਹ ਹੈ, ਮੈਂ ਨਹੀਂ। ਫਤਵਾ ਆਇਦ ਕਰ ਦਿੱਤਾ, ਬਈ ਇੱਕ ਤਾਂ ਰਮਜ਼ਾਨ ਦੇ ਮਹੀਨੇ 'ਚ ਰੋਟੀ ਖਾਧੀ, ਦੂਜਾ ਖੁਦਾ ਨੂੰ ਗੁਨਾਹਗਾਰ ਕਹਿੰਦਾ। ਉਸਨੇ ਇਸ ਢੰਗ ਨਾਲ ਰੱਖਿਆ, ਜੇ ਰਮਜ਼ਾਨ ਦੇ ਮਹੀਨੇ 'ਚ ਰੋਟੀ ਖਾਣਾ ਗੁਨਾਹ ਹੈ, ਤੇ ਰਮਜ਼ਾਨ ਦੇ ਮਹੀਨੇ 'ਚ ਭੁੱਖ ਦਾ ਪੈਦਾ ਹੋਣਾ ਵੀ ਗੁਨਾਹ ਹੈ। ਇਹ ਰੱਬ ਨੇ ਕਿਉਂ ਪੈਦਾ ਕੀਤੀ? ਪੁੱਛੋ ਖੁਦਾ ਨੂੰ, ਮੈਨੂੰ ਕਿਉਂ ਭੁੱਖ ਲਗਵਾਈ? ਮੈਂ ਤਾਂ ਨਹੀਂ ਚਾਹੁੰਦਾ ਮੈਨੂੰ ਭੁੱਖ ਲੱਗੇ, ਪਰ ਲੱਗੀ ਹੈ। ਖੁਦਾ ਚਾਹੁੰਦਾ, ਅਤੇ ਜਦ ਖੁਦਾ ਚਾਹੁੰਦਾ ਤਾਂ ਮੈਂ ਤਾਂ ਖੁਦਾ ਦਾ ਹੀ ਹੁਕਮ ਮੰਨਿਆ ਰੋਟੀ ਖਾਧੀ ਹੈ, ਮੈਂ ਤਾਂ ਖੁਦਾ ਦਾ ਹੁਕਮ ਮੰਨਿਆ, ਮੈਂ ਕੋਈ ਖੁਦਾ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ। ਇਸ ਤਰ੍ਹਾਂ ਦੇ ਦੋ ਚਾਰ ਇਲਜ਼ਾਮ ਉਸ 'ਤੇ ਆਇਦ ਕੀਤੇ ਗਏ, ਉਹਨੂੰ ਸਜ਼ਾਏ ਮੌਤ ਦਿੱਤੀ ਗਈ। ਇਸ ਦੇ ਬੋਲਾਂ ਤੋਂ ਵੀ ਇਤਰਾਜ਼ ਸੀ ਮੁਲਤਾਨ ਦੇ ਨਵਾਬ ਨੂੰ। ਪਤਾ ਕੀ ਕਹਿੰਦਾ? ਹਰ ਰਗੇ ਮਨ ਤਾਰੇ ਗਸ਼ਤਾ ਹਾਜਤੇ ਜ਼ੁਨਾਰੇ ਨੇਸਤ, ਕਾਫਿਰੇ ਇਸ਼ਕਮ ਮੁਸਲਮਾਂ ਨਹੀਂ ਮਰਾ ਦਰਕਾਰੇ ਨੇਸਤ। ਕਹਿੰਦਾ ਅੰਦਰ ਜਿਹੜੇ ਸਵਾਸ ਪਏ ਚੱਲਦੇ ਨੇ, ਇਹ ਮੈਂ ਚੱਲਦਾ ਫਿਰਦਾ ਜਨੇਊ ਪਹਿਨਿਆ, ਇਹ ਬ੍ਰਾਹਮਣ ਮੈਨੂੰ ਜਨੇਊ ਦੀ ਲੋੜ ਨਹੀਂ। ਹਰ ਰਗੇ ਮਨ ਤਾਰੇ ਗਸ਼ਤਾ ਹਾਜਤੇ ਜ਼ੁਨਾਰੇ ਨੇਸਤ, ਕਾਫਰੇ ਇਸ਼ਕਮ ਮੁਸਲਮਾਂ ਨਹੀਂ ਮਰਾ ਦਰਕਾਰੇ ਨੇਸਤ। ਅਤੇ ਮੈਂ ਪ੍ਰੇਮ ਦਾ ਕੁੱਠਿਆ ਹੋਇਆ, ਰੱਬ 'ਤੇ ਭਰੋਸਾ ਰੱਖਦਾ, ਉਹਦੇ ਨਾਲ ਪਿਆਰ ਕਰਦਾ, ਮੈਨੂੰ ਸੁੰਨਤ ਦੀ ਲੋੜ ਨਹੀਂ, ਮੈਨੂੰ ਇਸ ਮੁਸਲਮਾਨੀ ਦੀ ਲੋੜ ਨਹੀਂ। ਹੁਣ ਕੋਈ ਮੁਸਲਮਾਨ ਹੋ ਕੇ ਆਖੇ ਮੈਨੂੰ ਸੁੰਨਤ ਦੀ ਲੋੜ ਨਹੀਂ, ਚਲੋ ਜਨੇਊ ਦੀ ਲੋੜ ਨਹੀਂ, ਇਹ ਤਾਂ ਨਵਾਬ ਬਰਦਾਸ਼ਤ ਕਰ ਸਕਦਾ ਸੀ ਕਿਉਂਕਿ ਮੁਸਲਮਾਨ ਸੀ। ਪਰ ਮੁਸਲਮਾਨ ਹੋ ਕੇ ਕੋਈ ਫਕੀਰ ਹੈ ਆਖੇ ਮੈਨੂੰ ਸੁੰਨਤ ਦੀ ਵੀ ਲੋੜ ਨਹੀਂ, ਕਾਜ਼ੀਆਂ ਨੇ ਫਤਵਾ ਲਾ ਦਿੱਤਾ ਕਾਫਰ ਹੈ। ਹੁਣ ਉਹਨਾਂ ਕਾਜ਼ੀਆਂ ਨੂੰ ਕੌਣ ਦੱਸੇ ਕੋਈ ਤਾਂ ਇਹ ਵਿਚਾਰਾ ਜਿਹੜਾ ਮੁਸਲਮਾਨ ਹੈ, ਪੱਕਾ ਮੁਸਲਮਾਨ ਹੈ, ਇਹਨੂੰ ਕਾਫਰ ਆਖੀ ਜਾਂਦੇ ਹੋ? ਇਹੀ ਤਾਂ ਮੁਸਲਮਾਨ ਹੈ, ਔਰ ਕਿਸ ਨੂੰ ਮੁਸਲਮਾਨ ਕਹਿੰਦੇ ਨੇ? ਮੁਸਲਮਾਨ ਮੁਮਦਿਲ ਹੋਵੇ, ਇਹੀ ਤਾਂ ਮੁਸਲਮਾਨ ਹੈ। ਪਰ ਕਾਫਰ ਜਾਣ ਕੇ ਉਹਦੀ ਪੁੱਠੀ ਖਲ ਲਾ ਕੇ ਉਹਨੂੰ ਤੜਪਾ ਤੜਪਾ ਕੇ ਮਾਰੇ। ਪਰਮਾਤਮਾ ਦੇ ਜੋ ਲੀਨ ਹੋ ਜਾਂਦਾ ਉਹਦੀ ਕੋਈ ਜ਼ਾਤ ਪਾਤ ਨਹੀਂ ਆਉਂਦੀ, ਕੋਈ ਮਜ਼ਹਬ ਨਹੀਂ ਆਉਂਦਾ। ਮਜ਼ਹਬ ਦਾ ਝਗੜਾ ਉਹ ਹੀ ਕਰਦਾ ਹੈ ਜਿਹੜੀ ਨਦੀ ਅਜੇ ਰਸਤੇ ਦੇ 'ਚ ਹੈ, ਸਾਗਰ ਤੱਕ ਨਹੀਂ ਪਹੁੰਚੀ, ਨਹੀਂ ਪਹੁੰਚੀ, ਅਜੇ ਰਸਤੇ 'ਚ ਹੈ। ਅਜੇ ਗੰਗਾ ਦਾਵਾ ਕਰ ਸਕਦੀ ਮੈਂ ਗੰਗਾ, ਅਜੇ ਨਰਮਦਾ ਦਾਵਾ ਕਰ ਸਕਦੀ ਮੈਂ ਨਰਮਦਾ, ਅਜੇ ਦਰਿਆਏ ਥੇਮ ਦਾਵਾ ਕਰ ਸਕਦਾ ਮੈਂ ਥੇਮ, ਅਜੇ ਦਜਲਾ ਅਤੇ ਫਰਾਤ ਦਾਵਾ ਕਰ ਸਕਦਾ ਮੈਂ ਦਜਲਾ, ਮੈਂ ਫਰਾਤ ਹਾਂ। ਸਾਗਰ ਵਿੱਚ ਪਹੁੰਚ ਕੇ ਨਾ ਫਰਾਤ ਨਾ ਦਜਲਾ, ਨਾ ਨੀਲ ਨਾ ਗੰਗਾ ਨਾ ਜਮਨਾ, ਨਾ ਬ੍ਰਹਮਪੁੱਤਰ ਨਾ ਸਿੰਧ, ਸਾਰਿਆਂ ਦੇ ਦਾਅਵੇ ਮਿਟ ਜਾਂਦੇ ਨੇ, ਸਾਰਿਆਂ ਦੇ ਨਾਮ ਮਿਟ ਜਾਂਦੇ ਨੇ, ਪਰਮਾਤਮਾ ਦੇ ਚਲੀਨ ਹੋ ਕੇ ਸਾਰਿਆਂ ਦੇ ਮਜ਼ਹਬ ਮਿਟ ਜਾਂਦੇ ਨੇ, ਸਾਰਿਆਂ ਦੀ ਜ਼ਾਤ ਪਾਤ ਮਿਟ ਜਾਂਦੀ, ਬਸ ਪਰਮਾਤਮਾ ਹੀ ਹੋ ਜਾਂਦੇ ਨੇ। ਪਰਮਾਤਮਾ ਤੋਂ ਵੱਡਾ ਨਹੀਂ ਹੈ ਮਜ਼ਹਬ, ਪਰਮਾਤਮਾ ਤੋਂ ਵੱਡੀ ਨਹੀਂ ਹੈ ਜ਼ਾਤ, ਉਹ ਤਾਂ ਪਰਮਾਤਮਾ ਦਾ ਰੂਪ ਹੋ ਜਾਂਦਾ, ਤਾਂ ਸਾਗਰ ਹੋ ਗਏ। ਜ਼ਾਤ ਪਾਤ ਨਦੀਆਂ ਦੀ ਹੋਵੇਗੀ, ਨਾਲਿਆਂ ਦੀ ਹੋਵੇਗੀ, ਵਾੜਿਆਂ ਦੀ ਹੋਵੇਗੀ, ਉਹ ਤਾਂ ਸਾਗਰ ਹੋ ਗਏ, ਉੱਥੇ ਪਰਮਾਤਮਾ ਹੋ ਗਏ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਹਰੀ ਦੀ ਭਗਤੀ ਭਗਤਾਂ ਦੀ ਜ਼ਾਤ ਹੈ, ਇਹ ਉਹਨਾਂ ਦੀ ਪਤ ਹੈ, ਇਸੇ 'ਚ ਹੀ ਉਹ ਜੀਵਦੇ ਨੇ, ਇਹੀ ਉਹਨਾਂ ਦੀ ਮਾਣ ਮਰਿਆਦਾ। ਹਾਂਜੀ, ਹਿਰਦੇ ਵਿੱਚ ਭਗਤੀ ਨੂੰ ਟਿਕਾ ਕੇ ਐਸੀ ਸੂਝ ਸਮਝ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਨੂੰ ਗੁਣਾਂ ਦੀ ਸਮਝ ਹੈ, ਔਗੁਣਾਂ ਦੀ ਸਮਝ ਹੈ। ਜਿਵੇਂ ਹੰਸ ਦੇ ਬਾਰੇ ਇਹ ਕਥਾ, ਉਹ ਪਾਣੀ ਨੂੰ ਇੱਕ ਪਾਸੇ ਕਰ ਦਿੰਦਾ, ਦੁੱਧ ਨੂੰ ਇੱਕ ਪਾਸੇ ਕਰ ਦਿੰਦਾ, ਇਹ ਭਗਤ ਜਨ ਗੁਣਾਂ ਨੂੰ ਇੱਕ ਪਾਸੇ ਕਰ ਲੈਂਦੇ ਨੇ, ਔਗੁਣਾਂ ਨੂੰ ਇੱਕ ਪਾਸੇ ਕਰ ਲੈਂਦੇ ਨੇ, ਅਤੇ ਗੁਣਾਂ ਦੇ ਮੋਤੀਆਂ ਨੂੰ ਚੁਗ ਲੈਂਦੇ ਨੇ। ਇਹ ਭਗਤ ਇਤਨੇ ਸਿਆਣੇ ਹੋ ਜਾਂਦੇ ਨੇ, ਬਾਹਰੋਂ ਭਾਵੇਂ ਭੋਲੇ ਦਿਸਣ ਪਰ ਅੰਦਰੋਂ ਸਿਆਣੇ ਦਿਸਦੇ ਨੇ, ਦੁੱਧ ਪੀ ਲੈਂਦੇ ਨੇ, ਪਾਣੀ ਨੂੰ ਪਰੇ ਸੁੱਟ ਦਿੰਦੇ ਨੇ। ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ, ਕਬੀਰ ਕਹਿੰਦੇ ਨੇ ਭਗਤਾਂ ਨੂੰ ਕਿਧਰੇ ਮੂਰਖ ਨਾ ਸਮਝ ਲਓ, ਅਸੀਂ ਮੱਖਣ ਖਾਂਦੇ ਹਾਂ, ਦੁਨੀਆਂ 'ਤੇ ਲੱਸੀ ਪੀਂਦੀ ਹੈ। ਸੰਤੋ ਮਾਖਣ ਖਾਇਆ ਛਾਛ ਪੀਏ, ਨਾਮ ਦਾ ਰਸ ਤੇ ਭਗਤ ਜਨ ਮੰਨਦੇ ਨੇ, ਮੱਖਣ ਖਾ ਲੈਂਦੇ ਨੇ, ਅਤੇ ਪਦਾਰਥਾਂ ਦਾ ਰਸ ਦੁਨੀਆਂ ਲੈਂਦੀ ਹੈ, ਲੱਸੀ ਪੀਂਦੀ ਹੈ, ਛਾਛ ਪੀਂਦੀ ਹੈ, ਵਧਾਈ ਜਾਓ ਲੱਸੀ, ਲੱਸੀ ਪੀਂਦੇ ਨੇ, ਅਸੀਂ ਮੱਖਣ ਖਾਂਦੇ ਹਾਂ। ਸੰਤੋ ਮਾਖਣ ਖਾਇਆ ਛਾਚ ਪੀਏ ਸੰਸਾਰ, ਇਹਨਾਂ ਨੂੰ ਗੁਣ ਔਗੁਣਾਂ ਦੀ ਸਮਝ ਆਉਂਦੀ ਹੈ, ਔਗੁਣਾਂ ਨੂੰ ਇੱਕ ਪਾਸੇ ਕਰਕੇ ਮਨ ਨੂੰ ਗੁਣਵਾਨ ਬਣਾ ਕੇ ये भगती विच लेन लेंदे ने प्रभु दी प्रसन्नता दे पात्र बनदे ने। हाँ जी प्रभु दे भय दा सदका उन्हां नूं भगती इतनी मिठी लगती है, इतनी समझ लगती है, इस समझ दा सदका उन्हां नूं गौण ते औगुणा दी पहचान आउंदी है। औगुण केड़ा है, गुण केड़ा है, भगत कोल समझ है, भगत कोल यह सोचनी है, भगत कोल यह अकल है, क्योंकि भगत परमात्मा दे भय विच जींदा है, परमात्मा दे प्रेम विच जींदा है, परमात्मा दी शरदा दे जींदा है, परमात्मा दे भरोसे विच जींदा है। हाँ जी इस तरह के भगत ग्रस्ती होंदे होया बैरागी ने, क्यों दिन रात भावना नाल भरे हुए ने, भावे कम कार करते हैं सारा दिन, ये भगत कम कार करते सन। गुरु नानक ने भी दसिया सानू जवानी विच मोदी खाना चला के बुढ़ेपे विच करतारपुर विच हल चला के मैं किरत नहीं छड़ी, किरत नहीं छड़ी, किरत ना छड़ियो, किरत भगती विच कोई बाधा नहीं पाती, ग्रस्ती कोई भगती विच बाधा नहीं पाती, बल्कि जिहड़े छड़ छड़ा के चले जाते हैं बड़ी पीड़ा विच रहिंदे ने, बहुत पीड़ा विच रहिंदे ने। पिछले साल मैनूं ओंकारेश्वर विच एक साधु मिले, ओंकारेश्वर बहुत वड्डा तीर्थ है, शायद मैं कई दफा जिक्र भी किया है, मंदिर है बहुत वड्डा इतिहासक 4000 साल पुराना, उस मंदिर का नाम है ओंकार, 100 फुट की दूरी के नाल गुरुद्वारा, उस गुरुद्वारे का नाम है ओंकार, शहर का नाम भी ओंकार है, बहुत पुराना तीर्थ है। खैर मुक्तसर मैं अर्ज करा, उस साधु दो तीन दिन गुरुद्वारे आता रहा है, उस साधुओं का तीर्थ, बहुत सारे साधु ने तरह तरह की साधना करते हैं। मैनू कह लगा परिवार से मैं छड़ दिता, निरंकार की तो कोई गल बनी नहीं, धन संपदा छड़ दिती है, जिहड़ी लंगोटी पैनी है बस यही है, गुरुद्वारे आया तो कहने सिर नंगा नहीं आ सकते, तो मैं किसी को चादर मंग के सिर ते रख ली है। धन संपदा तो मैं छड़ दिती है कि परम धन मैनू मिलिया नहीं, नहीं मिलिया, परिवार तो मैं छड़ दिता, निरंकार की कोई सोझी नहीं। मैं उन्होंने कहा तुसी बैरागी कहलांदे हो, ते परिवार ते राम ने भी नहीं छड़िया, बैरागी साधु अपना इष्ट राम नू मनदे हैं, परिवार ते राम ने भी नहीं छड़िया, ओ ग्रस्ती सन, परिवार ते कृष्ण ने भी नहीं छड़िया, ओ ग्रस्ती सन, परिवार ते शिवजी ने भी नहीं छड़िया, पार्वती उन्हां दी पत्नी सी, परिवार ते विष्णु भी नहीं छड़दे, लक्ष्मी उन्हां दी पत्नी है, बड़े बड़े अवतारी पुरुष ग्रस्ती ने, थानू किहड़े अवतार ने कह दिता परिवार छड़ दिया, कारोबार छड़ दिया, ये थानू किसने कह दिता, किड़ी पुठी मत थानू किसने दे दिती, कोई अवतारी पुरुष इस तरह की पुठी मत नहीं देता। साहब कहिंदे ने गुरु अमरदास जी महाराज ये घर विच रहिंदे होया कार विहार करदे होया ग्रस्ती होंदे होया ये बैरागी आउंदे ने भगत जन, क्योंकि भावना नाल भरे हुए। हाँ जी हर वक्त परमात्मा नूं अपने नाल देखते ने, निकट देखते ने, और बड़ा इन्हां दा हिरदा निर्मल हो जाता है भगती करदिया करदिया, निर्मल धारा हर वक्त अंदर चलती रहती है कि हर चीज जो देखते हैं परमात्मा नेड़े है, जो दी से सो तेरा रूप, जो कुछ भी खाई देता है तू है तू है तू है, हर वक्त परमात्मा नूं अपने नेड़े समझते हैं। हाँ जी दिन रात प्रभु का जो नाम जपते ने, इस तरह के भगत परमात्मा के दर के उत्ते शोभा पाते ने, ये सचियार ने, ये सच्चे ने। हाँ जी मन के अधीन होके मनमुख गुर शब्द तो टुट के भगती करते ने, भगती होंदी नहीं, वो तो हंकार आश्रित कर्म करते ने, कर्म करके ही पता चलेगा भगत है, कर्म करके ही पता चलेगा संसारी है, पर जिस ढंग नाल असी निर्णय करांगे वो नहीं है। दो नुक्ते बयान करके मैं समाप्ति करन लगा, कर्म नाल कामना जोड़ दई है वो कर्म संसारी है, कर्म नाल भावना जोड़ दई है, श्रद्धा जोड़ दई है, वो कर्म भक्ति है। ये हुण तुसी खुद फैसला कर लेना। दुकान पे कोई बैठा है उहदे अंदर बड़ी भारी प्रभु की भावना है, वह ग्राहक दे च भी प्रभु नूं वेखदा है। ठगना बड़ा औखा है, जायज मुनाफा ले लैंदा है, तू मैनूं रोजी देना है। ऐसा मनुख दुकान ते बैठा होया, मंदिर दे च बैठा है, गुरुद्वारे बैठा है, बैठा गुरुद्वारे दे च है, बैठा मंदिर दे च है, ते तरह तरह दियां कामनावां अंदर चल रही ने। यह मंदिर दे च नहीं बैठा, बाजार दे च बैठा है, ये अपने घर बैठा है। कामना हर कर्म नूं धंधा बना देंदी है, भावना हर कर्म नूं भगती बना देंदी है। कामना जोड़ी ते पाठ भी धंधा हो गया, भगती नहीं। कामना जोड़ी ते कीर्तन भी धंधा हो गया, भगती नहीं। कामना जोड़ी ते कथा भी धंधा हो गई, भगती नहीं। कामना जोड़ दी ते दान भी धंधा हो गया, भगती नहीं। कामना जोड़ी ते सेवा कीती हुई भी धंधा बन गई, अखंड पाठ रखाया होया भी धंधा बन गया, भगती नहीं। भावना जोड़ देती है, हर कर्म भगती है। इस वास्ते भगत दिन रात भगती दे चलीन रहिंदे ने, घर दे च ही बने बैरागी रहिंदे ने। उन्हां दे अंदर निर्मल धारा चलदी है, निर्मल विचार चल रहे ने, और उन्हां दा हर कर्म उहदे चों भगती टपकदी है। जो कुछ भी जो है करदे ने, वह सब भगती ही भगती है। हाँ जी, क्योंकि मनमुख कामना जोड़ के करता है, इस वास्ते साहिब कहिंदे ने यह दुखी होंदा है, रोंदा है कि संसार की खातर ते माया की खातर भगती पिया करता है, परमात्मा की खातर नहीं। यह तीरथ ते भी गया है संसार की खातर, निरंकार की खातर नहीं। यह मंदिर मस्जिद गुरुद्वारे पूजा पाठ भी करन गया है धन की खातर, धर्म की खातर नहीं, परिवार की खातर, करतार की खातर नहीं। तो मनमुख इस तरह की भगती करदे होया भी मानसिक कलेश विच रहिंदा है, उन्हों आनंद की प्राप्ति नहीं आती। हाँ जी, इस तरह का भगत कहलाण वाला गुरु के शब्द तो बिना तो तत् जाने ही नहीं, तो कामना के अधीन कर्म करी जाता है। मैं फिर अर्ज करा, कर्म ही धंधा है, कर्म ही भगती है, और किस तरह पहचान करोगे? भगती भी कर्मा ते खड़ी है, धंधा भी कर्मा ते खड़ा है, कृत्ते खड़ा है, कर्मा ते खड़ा है। जिस जिस कर्म दे नाल कामना जोड़ दई है धंधा है, सवाल यह नहीं पैदा होता कि मैं कर्म की कर रहा, बस कामना जोड़ दई है ते धंधा है। धंधे की निंदा नहीं है, बाजार विच बैठा कोई मनुख धंधा कर रहा है कोई गल नहीं, पर लोग तो गुरुद्वारों बैठे भी धंधा ही कर रहे होंगे, धर्म नहीं है। मंदिरों में बैठे भी धंधा ही कर रहे होंगे, धर्म नहीं है। उत्थे बैठे भी दुकान ही चलाते पे होंगे, उत्थे बैठे भी किरत पे करते होंगे। तो इतने साहिबक दिन कामना दे अधीन ये जिहड़े मनमुख ने, मन नूं सामने रख के, अपनियां वासनावां नूं सामने रख के कर्म करते हैं। अंजाम की आता है? जमदे ने, मरदे ने, जमदे ने, मरदे ने, बहुते दुख सहाड़ते हैं। हाँ जी, सारा जगत भगती तो बिहूणा भरम भुलेखिया दे च पे है, धर्म दे नां ते कर्म ते करदा पे है, जबकि वह धार्मिक कर्म जो है नहीं है। इस तरह भुलेखिया दे च भटक भटके अपना जीवन खुआर कर रहा है, जिंदगी अजाई गवा रहे। हाँ जी, करोड़ों दे च कोई एक अद भगत है जिसने हरी नाम की पहचान की है, गुरु शब्द द्वारा तत् जो है समझे है, तो इस तरह का भगत तो कोई करोड़ों के एक है। बाकी भगती के नाम पर धंधा चलता है, भगती नहीं चलती। हाँ जी, दरगाह वड़ियाई तो नाम करके मिलती है, भगती करके मिलती है। दूजा भाव संसार है, संसार दियां कामनावां करके जो करते हैं वह संसार विच वड्याई हो सकती है, प्रभु दे दर दे उत्ते वड्याई नहीं मिलती। उत्थे ते जो है तिस्कार ही मिलता है, सत्कार नहीं। हाँ जी, भगतां का भगत जो भी करते हैं उन्हों का कम सच्चा उद्दे सच की मोहर है। हरि के गुणा का सदा जप करते हैं, हरि के गुणा सदा विचार लिया सोचने लिया इसके अधीन होकर जो कुछ भी करते हैं सब ठीक है, सब ठीक है, कुछ भी गलत नहीं है। हाँ जी, भगत नू भंडार आखे, भगती नू भंडार आखे, खजाना आखे ते देन वाला परमात्मा आप है। मैं फिर अर्ज करा, मनुख सरोता हो सकता है अपनी साधना नाल, ते सुन सुन के मन सकता है अपनी साधना नाल, ते सुने होया मने होया भाव बन जाए ते मनुख दे वस दी गल नहीं है। बड़े बड़े सरोते भगती तो हीणे रह जांदे हैं, बड़े बड़े कर्मकांडी भक्ति तो हीणे रह जाते। भोजन कमाया है, बनाया है, खादा है, इत्थे तक ते मेरी मेहनत, पर यह हुण खून बने इहदे च मैं की कर सकता। यह परमात्मा दे हत्थ च है, यह ईश्वर दे हत्थ च है। इस वास्ते अरदास करनी चाहीदी है, और इस वास्ते अरदास की महिमा अखीर दे च कि अरदास दे च किहड़ी भावना जोड़नी है। ये प्रभु जो सुने है, जो गावे है, जो तेरा यह दृश्य देखे है सत्संग का, कि साढ़े मन विच वस जाए, भावना बन जाए, भगती बन जाए। अरदास विच बस इतनी, ए प्रभु ये भगती बन जाए, ये भावना बन जाए, ताकि तू जीवन दे जो है प्रगट होवें। भाव भी विद्वती देवा कहिंदे ने, भावना करके परमात्मा प्रगट होंदा है। ते साध संगत बिन भाव नहीं उपजे, भाव बिन भगत ना होए तेरी, सुनना ही कोई नहीं ते मनना कितों, ते जे मनना ही कोई नहीं ते भगती कितों। इस तरह श्रृंखला जो है जुड़ी हुई है। तो इत्थे साहिब कहिंदे ने, भगत जो कुछ भी करते हैं, जेड़े कर्म करते हैं, सब ठीक है, सब ठीक है, एक कर्म भी उन्हां दा कोई गलत नहीं है। जी, नाम निदान, नाम दा खजाना जो सच है, परिपूर्ण परमात्मा दा नाम, उसनों प्राप्त करके काल दा दुख, बार बार जन्म ते मरण दा जिहड़ा दुख है, जो समय दा दुख है, इस तों बच जांदे ने, इहनूं मार दिंदे ने। काल जगत नूं मारदा है, ये काल नूं ही मार दिंदे ने, समय नूं ही खत्म कर दिंदे ने। हाँ जी, परमात्मा ने भगती का इतना वड्डा खजाना उन्होंने हिरदे विच पा दिता है, कभी टोट नहीं आउंदी, कभी टोट नहीं आउंदी। मनुख सारे कर्म दुनियावी करता है, सुख मिले सुख मिले, पर जो भगती सुख देंदी है किसी तो इतना सुख नहीं मिल सकता। जो भगती रस दे देंदी है किसी चीज़ तो इतना रस नहीं मिल सकता। जो भगती आनंद दे देंदी है किसी चीज़ तो इतना नहीं मिल सकता। तो साहब इत्थे कहिंदे ने, ये टोट ही नहीं आउंदी, आनंद वधदा ही जांदा है, रस वधदा ही जांदा है, सुख वधदा ही जांदा है। परमात्मा अपने भंडारे विच अखुट भंडारा इन्हां भगतां नूं जो है प्रदान कर देंदा है, दे देंदा है। हाँ जी, गुरु दे शब्द दे द्वारा ऐसी जो है शोभा प्राप्त कर लेंदे ने ये भगत जन, सदा ही उच्चे बने रहिंदे ने, सदा ही उच्चे बने रहिंदे ने, लोक दे ते परलोक दे। हाँ जी, भगतां नूं परिपूर्ण परमात्मा अपने नाल मिला लेंदा है, और हर युग दे च इन्हां दी शोभा आउंदी है। आखरी अर्थां च मैं सारा समां लै गया क्योंकि वक्त हो गया, होर तुहानूं लेट ना करिए। चौपदा सी सार गल मैं तुहाडे सामने रख दित्ती है, फिर एक दफा दोहरा दें। स्रोता होना मेरी साधना है, तुहाडी साधना है, कि सुनिआ नूं मन लेना, अपनी अकल नूं दौड़ा के, यह भी मनुख की साधना है, मेहनत है। पर यह सुने होया मने होया भावना बन जाए, ये हाथ च नहीं है, ये नहीं। बथेरे मनते हैं, बथेरिया भरोसा है गुरु ते परमात्मा ते, पर यह भरोसा भाव नहीं बनया, भावना नहीं बनया। भरोसे च रस नहीं है, भावना च रस है। भरोसे च आनंद नहीं है, भावना विच आनंद है। तो दूजा नुकता भी सुनना, ये जो भरोसा बने है ये टुट भी सकता है, टुट भी सकता है। सुन सुन के भरोसा बने है कि किसी दुष्ट कोलों कोई सुन सुन के भरोसा टुट भी जाएगा। बथेरिया के गुरु ग्रंथ साहब तो भरोसे टुट के कहना सी कि जी राधा स्वामी आ निरंकारी हाँ जी, टुट गए भरोसे टुट गए। इस तरह के जेडे भरोसे सचते बनते ने किसी वक्त झूठ का प्रेशर पै जाए टुट भी सकते हैं टुट भी सकते हैं। हाँ सुने होया ते मने होया भावना बन गए तो भगवान बन जाता है, भावना दे चोद भगवान झलकन लग पैंदा है, परमात्मा झलकन लग पैंदा है, परमात्मा दे फिर टुकड़े नहीं होते, वो नहीं टुटता। फिर भगत सदीवी भगत रहिंदा है अगर वह भगती तक पहुँच गया। जे सरोतियां तक ही पहुँचे है, अजे मनण वालियां तक भरोसे तक पहुँचे है तो खतरा है, भगत बन गया तो फिर कोई खतरा नहीं। हो भगत तो भगवान का रूप हो गया, परमात्मा का रूप हो गया। सतगुर सारियां नू गुरु का रूप बनावे, प्रभु का रूप बनावे। इतनिया विचारां अर्ज करदे आं, समाप्ति भुल चुक दी क्षमा।